सिमर राम सिमरो, राम सिमर भाई, राम नाम सिमरन बिना गोडते अब पाई। राम सिमर राम सिमर राम सिमर पाई, राम नाम सिमरन बिन बोधते अब काई। रहाओ बनता सुत देह द्रेह, संपत सुखदाई, इनमें कश नाही तेरे, काल अवद अजामल जाजु गण का पद कर्म किन्ने, ते उत्तर पार परे राम
ਸਾਡੇ
ਕੋਸ਼ਿਸ਼ ਕੀਤੀ ਹੈ। ਉੱਚੇ ਹੁਕਮਨਾਮਾ ਆਪ ਜੀ ਨੇ ਸ਼੍ਰਵਣ ਕੀਤਾ ਹੈ। ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 692 ਅੰਗ ਉੱਤੇ ਧਨਾਸਰੀ ਰਾਗ ਦੇ ਅੰਦਰ ਭਗਤ ਸਾਹਿਬਾਨ ਦੀ ਬਾਣੀ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਹੁਕਮਨਾਮਾ ਬਖਸ਼ਿਸ਼ ਹੋਇਆ। ਸੋ ਇਸ ਹੁਕਮਨਾਮੇ ਦੇ ਚਾਰ ਬੰਦ ਹਨ ਤੇ ਚਾਰਾਂ ਬੰਦਾਂ ਦੇ ਰਾਹੀਂ ਭਗਤ ਸਾਹਿਬ ਜੀ ਸਾਡੇ ਸਾਹਮਣੇ ਤਿੰਨ ਗੱਲਾਂ ਰੱਖਦੇ ਨੇ। ਪਹਿਲੀ ਗੱਲ ਹੈ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਯਾਦ। ਦੂਸਰੀ ਬਾਤ ਹੈ ਪਰਮਾਤਮਾ ਦੇ ਸਿਮਰਨ ਤੋਂ, ਪਰਮਾਤਮਾ ਦੀ ਯਾਦ ਤੋਂ ਟੁੱਟਣ ਵਾਲੇ ਸੰਸਾਰ ਦੇ ਅੰਦਰ ਕਿਵੇਂ ਵਿਕਾਰਾਂ ਦੇ ਸਮੁੰਦਰ ਅੰਦਰ ਡੁੱਬ ਜਾਂਦੇ ਨੇ। ਤੀਸਰਾ ਪੱਖ ਭਗਤ ਸਾਹਿਬ ਜੀ ਨੇ ਸਾਡੇ ਸਾਹਮਣੇ ਇਹ ਰੱਖਿਆ ਜੋ ਅਸੀਂ ਸੱਚ ਮੰਨ ਕੇ ਬੈਠੇ ਹਾਂ ਕਿ ਜੋ ਮੈਂ ਵੇਖ ਰਿਹਾ ਹਾਂ ਇਹ ਸੱਚ ਹੈ। ਤੇ ਚੌਥਾ ਪੱਖ ਇਸ ਸ਼ਬਦ ਦੇ ਅੰਦਰ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜੋ ਸੁਰਤ ਕਰਕੇ, ਮਨ ਕਰਕੇ ਵਿਕਾਰਾਂ ਦੀ ਦੁਨੀਆਂ ਦੇ ਅੰਦਰ ਚਲੇ ਗਏ ਸਨ, ਪਰ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਕੇ ਇਸ ਵਿਕਾਰਾਂ ਦੀ ਦੁਨੀਆਂ ਦੇ ਵਿੱਚੋਂ ਆਪਣੇ ਆਪ ਨੂੰ ਕੱਢਿਆ ਹੈ। ਸੋ ਇਹ ਸ਼ਬਦ ਦੇ ਅੰਦਰ ਚਾਰ ਪੱਖ ਨੇ। ਆਪਾਂ ਇੱਕ ਇੱਕ ਪੱਖ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਸਮਝਣ ਦੀ ਕੋਸ਼ਿਸ਼ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਜਦੋਂ ਕਦੇ ਮੰਦਰ ਸ਼ਬਦ ਸਾਡੇ ਸਾਹਮਣੇ ਆਉਂਦਾ ਹੈ ਤੇ ਦੁਨੀਆਂ ਦੇ ਅੰਦਰ ਬੜੇ ਮੰਦਰ ਨੇ, ਕਿਤੇ ਸ਼ਿਵਜੀ ਦਾ ਮੰਦਰ ਹੈ, ਕਿਤੇ ਵਿਸ਼ਨੂੰ ਦਾ ਮੰਦਰ ਹੈ, ਕਿਸੇ ਦੇਵ ਦੇਵੀ ਦਾ ਮੰਦਰ ਹੈ, ਕਿਤੇ ਕਿਸੇ ਦਾ ਮੰਦਰ ਤੇ ਕਿਤੇ ਕਿਸੇ ਦਾ ਮੰਦਰ। ਪਰ ਜਿੰਨੇ ਵੀ ਮੰਦਰ ਨੇ ਉਹ ਜਾਂ ਤੇ ਪੁਰਸ਼ ਦੇ ਨਾਮ ਤੇ ਬਣੇ ਨੇ ਜਾਂ ਇਸਤਰੀ ਦੇ ਨਾਮ ਤੇ ਬਣੇ ਨੇ, ਪਰ ਜੋ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਘਰ ਹੈ ਇਹ ਮੰਦਰ ਨਾ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਾਮ ਤੇ ਬਣਿਆ, ਨਾ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਮ ਤੇ ਬਣਿਆ, ਨਾ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਮ ਤੇ ਬਣਿਆ। ਹਰਿਮੰਦਰ ਦਾ ਜਦੋਂ ਵੀ ਜ਼ਿਕਰ ਆਉਂਦਾ ਉਦੋਂ ਰੱਬ ਦੇ ਨਾਮ ਤੇ ਆਉਂਦਾ। ਆਪਾਂ ਬੜੇ ਤੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਇਹ ਸ਼ਬਦ ਕਹਿੰਦੇ ਹਾਂ ਕਿ ਮੈਂ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਚੱਲਿਆ ਹਾਂ। ਬਾਕੀ ਜਿੰਨੇ ਵੀ ਮੰਦਰ ਨੇ ਉਹ ਪੁਰਸ਼ਾਂ ਦੇ ਨਾਮਾਂ 'ਤੇ ਹੈ, ਇਸਤਰੀਆਂ ਦੇ ਨਾਮਾਂ 'ਤੇ ਹੈ, ਪਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਘਰ ਹੈ ਜਿਹੜਾ ਉਹ ਰੱਬ ਦੇ ਨਾਮ 'ਤੇ ਹੈ। ਦੂਜਾ ਪੱਖ ਮੈਂ ਕਹਿ ਦੇਵਾਂ, ਦੁਨੀਆਂ ਦੇ ਅੰਦਰ ਤਖ਼ਤ ਬਹੁਤ ਨੇ, ਕਿਤੇ ਔਰੰਗਜ਼ੇਬ ਦਾ ਤਖ਼ਤ ਹੈ, ਕਿਤੇ ਦਿੱਲੀ ਦਾ ਤਖ਼ਤ ਹੈ, ਕਿਤੇ ਸ਼ਾਹਜਹਾਨ ਦਾ ਤਖ਼ਤ ਹੈ, ਪਰ ਸਤਿਗੁਰੂ ਜੀ ਨੇ ਜੋ ਤਖ਼ਤ ਬਣਾਇਆ ਉਹ ਕਿਸੇ ਇਨਸਾਨ ਦੇ ਨਾਂ 'ਤੇ ਨਹੀਂ, ਬਲਕਿ ਸਤਿਗੁਰੂ ਸਾਹਿਬ ਜੀ ਨੇ ਤਾਂ ਆਪਣੇ ਨਾਮ ਦੇ ਉੱਤੇ ਵੀ ਤਖ਼ਤ ਸਾਹਿਬ ਦਾ ਨਾਂ ਨਹੀਂ ਰੱਖਿਆ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ, ਜਦੋਂ ਵੀ ਤਖ਼ਤ ਦਾ ਨਾਂ ਰੱਖਿਆ ਗਿਆ ਤੇ ਉਦੋਂ ਰੱਬ ਦੇ ਨਾਮ ਤੇ ਰੱਖਿਆ ਗਿਆ। ਤੇ ਆਪਾਂ ਜਿਸ ਤਖ਼ਤ ਨੂੰ ਸਤਿਕਾਰ ਦੇ ਨਾਲ ਕਹਿੰਦੇ ਹਾਂ, ਸ੍ਰੀ ਅਕਾਲ ਤਖ਼ਤ ਸਾਹਿਬ। ਸੋ ਇਹ ਮਹਾਨਤਾ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਸਥਾਨਾਂ ਦੀ। ਤੇ ਇੱਕ ਬੇਨਤੀ ਕਰਕੇ ਹੁਕਮਨਾਮੇ ਦੇ ਵਿਚਾਰ ਨਾਲ ਜੁੜੀਏ। ਪ੍ਰੋਫੈਸਰ ਪੂਰਨ ਸਿੰਘ ਜੀ ਜੋ ਰੂਹਾਨੀਅਤ ਮੰਡਲ ਦੇ ਵਿੱਚ ਰੱਤੀ ਰੋਹ, ਜਿਨ੍ਹਾਂ ਨੇ ਬੜੇ ਸੋਹਣੇ ਪ੍ਰਵਚਨ ਕੀਤੇ ਹੈ ਸ੍ਰੀ ਦਰਬਾਰ ਸਾਹਿਬ ਦੇ ਲਈ, ਸ੍ਰੀ ਹਰਿਮੰਦਰ ਸਾਹਿਬ ਦੇ ਲਈ, ਉਹ ਕਹਿੰਦੇ ਗੁਰੂ ਕੇ ਸਿੱਖੋ, ਜਦੋਂ ਤੁਸਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਣਾ ਹੈ, ਉਦੋਂ ਬੜੀ ਕਾਹਲੀ ਦੇ ਨਾਲ ਨਾ ਤੁਰਿਓ, ਬੜੀ ਤੇਜ਼ੀ ਦੇ ਨਾਲ ਨਾ ਤੁਰਿਓ। ਸ਼ਾਇਦ ਤੁਹਾਡੇ ਸੁਰਤ ਦੇ ਵਿੱਚ ਇਹ ਸ਼ਬਦ ਹੈ ਕਿ ਮੈਂ ਪੱਥਰਾਂ ਦੇ ਉੱਪਰ ਆਪਣੇ ਕਦਮ ਰੱਖ ਰਿਹਾ, ਆਪਣੇ ਪੈਰ ਰੱਖ ਰਿਹਾ ਹਾਂ। ਪਰ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਹੈ, ਨਹੀਂ, ਤੇਰੀ ਸੁਰਤ ਦੇ ਵਿੱਚ ਪੱਥਰ ਹੈ, ਮਿੱਟੀ ਹੈ, ਗਾਰਾ ਹੈ, ਪਰ ਇਹ ਪੱਥਰ ਨਹੀਂ ਹੈ। ਇਹ ਇਹਨਾਂ ਨੂੰ ਇੰਝ ਸਮਝ, ਇਹ ਪੱਥਰ ਦੇ ਟੁਕੜੇ ਨਹੀਂ, ਇਹ ਤੇ ਗੁਰੂ ਕੇ ਸਿੱਖਾਂ ਦੇ ਸੀਸ ਨੇ। ਇਹ ਪੱਥਰਾਂ ਨੂੰ ਜੋੜਨ ਦੇ ਵਾਸਤੇ ਕੋਈ ਗਾਰਾ ਜਾਂ ਮਿੱਟੀ ਜਾਂ ਮਸਾਲਾ ਨਹੀਂ, ਇਹ ਪੱਥਰਾਂ ਨੂੰ ਜੋੜਨ ਦੇ ਵਾਸਤੇ ਗੁਰੂ ਕੇ ਸਿੱਖਾਂ ਦਾ ਖੂਨ ਲੱਗਿਆ, ਰੱਤ ਲੱਗੀ ਹੋਈ ਹੈ। ਇਸ ਲਈ ਬੜੇ ਧਿਆਨ ਦੇ ਨਾਲ, ਬੜੇ ਹਲਕੇ ਜਿਹੇ ਪੈਰਾਂ ਦੇ ਨਾਲ, ਬੜੇ ਪ੍ਰੇਮ ਦੇ ਨਾਲ ਭਿੱਜ ਕੇ ਤੂੰ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਆਈ, ਸਤਿਗੁਰੂ ਦੇ ਦਰਬਾਰ ਵਿੱਚ ਆਈ। ਸੋ ਇਹ ਹੈ ਸਤਿਗੁਰੂ ਦੇ ਸਥਾਨਾਂ ਦੀ ਮਹਿਮਾ, ਸਤਿਗੁਰੂ ਦੀ ਵਡਿਆਈ, ਸਤਿਗੁਰੂ ਦੀ ਮਹਾਨਤਾ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਨ ਦੀ ਸਾਨੂੰ ਤਕੀਦ ਕੀਤੀ ਹੈ, ਹੁਕਮ ਕੀਤਾ ਹੈ। ਭਗਤ ਸਾਹਿਬ ਭਗਤ ਕਬੀਰ ਜੀ ਸਾਨੂੰ ਅੱਜ ਦੇ ਹੁਕਮ ਰਾਹੀਂ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਇਕਾਗਰਤਾ ਦੇ ਨਾਲ ਸ਼ਰਾਵਣ ਕਰਨਾ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਦੋ ਸ਼ਬਦ ਸਾਡੇ ਸਾਹਮਣੇ ਨੇ, ਇੱਕ ਸ਼ਬਦ ਹੈ ਰਾਮ, ਦੂਸਰਾ ਸ਼ਬਦ ਹੈ ਸਿਮਰਨ। ਸਿਮਰਨ ਦਾ ਅਰਥ ਹੁੰਦਾ ਹੈ ਯਾਦ, ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ, ਪਰਮਾਤਮਾ ਦੀ ਹੋਂਦ ਦਾ ਅਨੁਭਵ ਕਰਨਾ। ਹਰ ਥਾਂ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨਾ, ਜਿਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੜੇ ਪਿਆਰੇ ਜਿਹੇ ਮੁਬਾਰਕ ਬਚਨ ਕੀਤੇ ਹੈ, ਕਹਿੰਦੇ ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੂ ਹੈ ਅਤੇ ਦੁੱਧ ਦੇ ਵਿੱਚ ਮੱਖਣ ਹੈ, ਪਰਮਾਤਮਾ ਵੀ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਉਸ ਦੀ ਯਾਦ ਨੂੰ ਹਿਰਦੇ ਦੇ ਵਿੱਚ ਸਮਾ ਲੈਣਾ, ਉਸ ਨੂੰ ਚਾਰੇ ਪਾਸੇ ਵੇਖਣਾ ਕਿ ਪਰਮਾਤਮਾ ਸਾਰੀਆਂ ਥਾਵਾਂ ਦੇ ਉੱਤੇ ਵੱਸ ਰਿਹਾ ਹੈ। ਅਤੇ ਦੂਸਰਾ ਸ਼ਬਦ ਹੈ ਰਾਮ ਸ਼ਬਦ। ਜਦੋਂ ਰਾਮ ਸ਼ਬਦ ਹੈ, ਕਈ ਵਾਰ ਇਹ ਰਾਮ ਸ਼ਬਦ 'ਤੇ ਝਗੜੇ ਵੀ ਹੋਏ ਨੇ। ਸਾਡੇ ਸਨਾਤਨ ਧਰਮ ਦੇ ਵੀਰ ਕਹਿੰਦੇ ਹੈ, ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸ਼ਬਦ ਆਇਆ, ਇਹ ਰਾਮ ਚੰਦਰ ਦਾ ਨਾਮ ਆਇਆ ਹੈ। ਅਤੇ ਸਾਡੀ ਸਿੱਖ ਕੌਮ, ਸਾਡੇ ਵਿਦਵਾਨ ਕਹਿੰਦੇ ਆ, ਜਿਹੜਾ ਰਾਮ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਆਇਆ, ਉਹ ਪਰਮਾਤਮਾ ਦੇ ਲਈ ਆਇਆ ਹੈ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ, ਰਾਮ ਸ਼ਬਦ ਦੋ ਪੱਖਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਆਉਂਦਾ, ਇੱਕ ਰਾਮ ਚੰਦਰ ਲਈ ਵੀ ਆਇਆ ਅਤੇ ਇੱਕ ਰਾਮ ਪਰਮਾਤਮਾ ਦੇ ਲਈ ਵੀ ਆਇਆ। ਜਿੱਥੇ ਰਾਮ ਚੰਦਰ ਲਈ ਆਇਆ ਉੱਥੇ ਸਰੀਰ ਦੀ ਗੱਲ ਕੀਤੀ ਗਈ ਹੈ, ਜਿਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬੋਲ ਨੇ। ਪਾਤਸ਼ਾਹ ਜੀ ਕਹਿੰਦੀ ਹੈ, ਰਾਮ ਗਇਓ ਰਾਵਣ ਗਇਓ ਜਾਗੋ ਬਹੁ ਪਰਵਾਰ। ਜਾਂ ਆਪਾਂ ਆਸਾ ਕੀ ਵਾਰ ਦੇ ਅੰਦਰ ਸ਼ਬਦ ਪੜ੍ਹਦੇ ਹਾਂ, ਕੇਤੇ ਰਾਮ ਰਵਾਲ। ਜਾਂ ਤੀਜਾ ਆਪਾਂ ਵਚਨ ਪੜ੍ਹਦੇ ਹਾਂ ਕਿ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਇਆ। ਉੱਥੇ ਰਾਮ ਰੋਂਦਾ ਦਿਖਾਇਆ ਗਿਆ, ਰਾਮ ਦੀ ਵਿਨਾਸ਼ਤਾ ਦੀ ਗੱਲ ਕੀਤੀ ਗਈ ਹੈ। ਕਿਉਂਕਿ ਸਰੀਰ ਕਦੇ ਹਮੇਸ਼ਾ ਨਹੀਂ ਹੁੰਦਾ, ਸਦੀ ਵੀ ਨਹੀਂ ਹੁੰਦਾ, ਉਹਨੇ ਇੱਕ ਦਿਨ ਵਿਨਸਣਾ ਹੈ। ਪਰ ਜਿੱਥੇ ਰੱਬ ਸਰਬ ਵਿਆਪੀ ਦੀ ਗੱਲ ਆਈ ਹੈ, ਉੱਥੇ ਜ਼ਿਕਰ ਆਉਂਦਾ ਹੈ ਰਾਮ ਰਵੇ ਹੋਏ ਰਾਮ ਦੀ ਗੱਲ। ਜਦੋਂ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ, ਉਹ ਜਿਹੜਾ ਘੱਟ ਘੱਟ ਦੇ ਵਿੱਚ ਰਾਮ ਵਸਿਆ ਹੋਈ ਹੈ, ਉਸ ਰਾਮ ਦੇ ਲਈ ਗੱਲ ਕੀਤੀ ਹੈ, ਉਹਦਾ ਸਿਮਰਨ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਨੇ ਸਾਨੂੰ ਸਰੀਰਾਂ ਦੇ ਨਾਲ ਨਹੀਂ ਜੋੜਿਆ, ਸਤਿਗੁਰੂ ਜੀ ਨੇ ਸਾਨੂੰ ਇੱਕ ਪਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਹੈ। ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਜਿਹਾ ਸ਼ਬਦ ਆਉਂਦਾ, ਭਗਤ ਕਬੀਰ ਜੀ ਕਹਿੰਦੇ ਹੈ, ਕਹਿੰਦੇ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ। ਰਾਮ ਤੇ ਰਾਮ ਵਿੱਚ ਅੰਤਰ ਹੈ, ਇੱਕ ਦਸ਼ਰਥ ਦਾ ਪੁੱਤਰ ਰਾਮ ਚੰਦਰ ਹੈ, ਇੱਕ ਰਾਮ ਪਰਮਾਤਮਾ ਦਾ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ। ਮੈਂ ਆਪ ਜੀ ਨੂੰ ਇੱਕ ਵਿਚਾਰ ਦੇਣ ਲੱਗੀ ਹਾਂ, ਵਿਵੇਕ ਦੀ ਗੱਲ ਕਰਨ ਲੱਗੀ ਹਾਂ। ਕਹਿਣ ਲੱਗੇ, ਇੱਕ ਤਾਂ ਕੌਤਕ ਹਾਰ ਹੈ, ਆਪਾਂ ਵੇਖਦੇ ਹਾਂ ਕਈ ਵਾਰ ਜਗਰਾਤੀਆਂ ਦੇ ਵਿੱਚ ਰਾਸ ਲੀਲਾਂ ਕੀਤੀਆਂ ਜਾਂਦੀਆਂ ਨੇ, ਉੱਥੇ ਰਾਮ ਚੰਦਰ ਦਾ ਭੇਸ਼ ਬਣਾਇਆ ਜਾਂਦਾ, ਉਹਦੇ ਕੱਪੜੇ ਉਸੇ ਤਰ੍ਹਾਂ ਦਾ ਰੂਪ ਤਿਆਰ ਕੀਤਾ ਜਾਂਦਾ। ਕਹਿੰਦੇ ਇੱਕ ਰਾਮ ਉਹ ਹੈ, ਇੱਕ ਰਾਮ ਪਰਮਾਤਮਾ ਹੈ। ਅਸੀਂ ਦਸ਼ਰਥ ਦੇ ਪੁੱਤਰ ਦੀ ਗੱਲ ਨਹੀਂ, ਉਹਦਾ ਸਿਮਰਨ ਨਹੀਂ ਕਰਨਾ, ਜਿਹੜਾ ਰਵਿਆ ਹੋਇਆ ਰਾਮ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੈ। ਤੇ ਭਗਤ ਸਾਹਿਬ ਕਹਿੰਦੇ ਆ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਹੇ ਭਾਈ ਉਹ ਕਣ ਕਣ ਵਿੱਚ ਵਸਦੇ ਕੋ, ਰਾਮ ਨੂੰ ਸਿਮਰਨ ਨਾ ਕਰ, ਉਸ ਨੂੰ ਧਿਆਉਣਾ ਕਰ।
ਰਾਮ ਨਾਮ ਸਿਮਰਨ ਦੇਣ ਬੂਡ ਤੇ ਅਦਕਾਈ।
ਬੂਡ ਦਾ ਅਰਥ ਹੁੰਦਾ ਡੁੱਬ ਜਾਣਾ। ਇੱਕ ਪਰਮਾਤਮਾ ਦੇ ਨਾਲੋਂ ਜਦੋਂ ਇਨਸਾਨ ਟੁੱਟ ਜਾਂਦਾ, ਆਪ ਜੀ ਨੇ ਕਈ ਵਾਰ ਇਹਨਾਂ ਸ਼ਬਦਾਂ ਨੂੰ ਸਰਾਵਣ ਕੀਤਾ ਹੈ। ਸਤਿਗੁਰੂ ਜੀ ਕਹਿੰਦੀ ਹੈ, ਜਿਹੜੇ ਪੌਦਾ ਆਪਣੀਆਂ ਜੜ੍ਹਾਂ ਦੇ ਨਾਲ ਜੁੜ ਜਾਂਦਾ, ਉਹਦੇ ਵਿੱਚ ਖੁਸ਼ਬੋ ਵੀ ਹੈ, ਉਹਦੇ ਉੱਪਰ ਫਲ ਵੀ ਹੈ, ਫੁੱਲ ਵੀ ਹੈ, ਤੇ ਉਹ ਮਿੱਠੀ ਜੀ ਸ਼ਾਮ ਵੀ ਸਾਨੂੰ ਦਿੰਦਾ ਹੈ, ਸੁੱਖ ਦਿੰਦਾ। ਪਰ ਜਿਹੜੀ ਲੱਕੜੀ, ਜਿਹੜਾ ਪੂਰਾ, ਜਿਹੜਾ ਦਰੱਖਤ ਧਰਤੀ ਦੇ ਨਾਲੋਂ ਜੜ੍ਹਾਂ ਕਰਕੇ ਟੁੱਟ ਜਾਂਦਾ, ਉਹਦੇ ਵਿੱਚ ਸੜਿਆਦ ਪੈਦਾ ਹੋ ਜਾਂਦੀ ਹੈ, ਉਹਦੇ ਵਿੱਚ ਉਹ ਖੇੜਾ ਨਹੀਂ ਰਹਿੰਦਾ, ਉਹ ਖੁਸ਼ੀ ਨਹੀਂ ਰਹਿੰਦੀ, ਉਹ ਸ਼ਾਹ ਨਹੀਂ ਰਹਿੰਦੀ, ਉਹ ਫੁੱਲ ਨਹੀਂ ਰਹਿੰਦੇ, ਸਭ ਕੁਝ ਕਮਲਾ ਜਾਂਦਾ। ਕਹਿੰਦੇ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਵੀ ਜਿਹੜਾ ਆਪਣੇ ਮੂਲ ਦੇ ਨਾਲ ਜੁੜ ਜਾਂਦਾ, ਉਹਦੇ ਵਿੱਚ ਅਕਾਲ ਪੁਰਖ ਵੱਲੋਂ ਦਿੱਤੇ ਕੋਈ ਗੁਣ, ਕੀਤੀ ਹੋਈ ਬਖਸ਼ਿਸ਼ ਇਨਸਾਨ ਦੇ ਅੰਦਰ ਆਉਣੀ ਆਰੰਭ ਹੋ ਜਾਂਦੀ ਹੈ। ਫਿਰ ਉਹ ਭਲੇ ਸੁਭਾਅ ਦਾ ਦੁਨੀਆਂ ਦੇ ਵਿੱਚ ਬਣ ਕੇ ਵਿਚਰਦਾ, ਪਰ ਜਿਹੜਾ ਰੱਬ ਨਾਲੋਂ ਟੁੱਟ ਜਾਂਦਾ ਉਹ ਮਾੜੇ ਕਰਮ ਕਰਦਾ। ਆਪਾਂ ਵੇਖਦੇ ਹਾਂ ਰੱਬ ਦੀ ਹੋਦ ਨੂੰ ਭੁੱਲਣ ਵਾਲਾ, ਪਰਮਾਤਮਾ ਨੂੰ ਭੁੱਲਣ ਵਾਲਾ ਇਨਸਾਨ ਕਈ ਵਾਰ ਲੋਕਾਂ ਦੀ ਕਾਤਲ ਕਰਦਾ। ਗੱਲਬਾਤ ਹੱਤਿਆ ਕਮਾਹੀ, ਕੇਤੇ ਲੈ ਲੈ ਮੁੱਕਰ ਪਾਹੀ। ਕਈ ਵਾਰ ਕਿਸੇ ਤੋਂ ਪੈਸਾ ਲੈ ਲੈਂਦਾ, ਉਹ ਮੁੱਕਰ ਜਾਣਾ। ਕਈ ਵਾਰ ਕਿਸੇ ਦੇ ਘਰ ਦੀ ਚੋਰੀ ਕਰਨਾ, ਜਾਂ ਆਪਾਂ ਦੁਕਾਨਾਂ 'ਤੇ ਵੇਖਦੇ ਹਾਂ ਬੰਦਾ ਦੂਸਰੇ ਨੂੰ ਕਿਵੇਂ ਲੁੱਟਦਾ ਹੈ, ਜਦੋਂ ਉਸਦਾ ਮੁੱਖ ਪਾਸੇ ਹੋ ਜਾਂਦਾ, ਸੁਰਤ ਪਾਸੇ ਹੋ ਜਾਂਦੀ ਹੈ ਨਾ, ਅਤੇ ਉਸ ਸਮੇਂ ਕਈ ਵਾਰ ਉਹਦੇ ਵਿੱਚ ਮਿਲਾਵਟ ਕਰਦਾ, ਕੋਈ ਦੁੱਧ ਵਿੱਚ ਮਿਲਾਵਟ ਕਰਦਾ, ਕੋਈ ਘਿਓ ਵਿੱਚ ਮਿਲਾਵਟ ਕਰਦਾ। ਕਿਵੇਂ ਆਪਾਂ ਵੇਖ ਰਹੇ ਹਾਂ ਧੋਖਾ ਇਨਸਾਨ ਇਨਸਾਨ ਨਾਲ ਕਰਦਾ ਪਿਆ ਹੈ। ਮਾਲਕ ਜੀ ਕਹਿੰਦੇ, ਜਿਸ ਸਮੇਂ ਪਰਮਾਤਮਾ ਦੀ ਯਾਦ ਕੋਲ ਹੋਵੇਗੀ, ਪਰਮਾਤਮਾ ਦੀ ਹੋਦ ਦੇ ਵਿੱਚ ਵਿਸ਼ਵਾਸ ਹੋਵੇਗਾ, ਇਨਸਾਨ ਮਾੜੇ ਕਰਮ ਕਦੇ ਨਹੀਂ ਕਰੇਗਾ। ਤੇ ਜਦੋਂ ਇਨਸਾਨ ਦੇ ਰੱਬ ਵਿਸਰ ਜਾਂਦਾ, ਪਰਮਾਤਮਾ ਵਿਸਰ ਜਾਂਦਾ ਨਾ, ਫਿਰ ਉਹ ਡੁੱਬਦਾ ਹੈ। ਆਪਾਂ ਵੇਖਦੇ ਹਾਂ ਪਰਮਾਤਮਾ ਨੂੰ ਵਿਸਾਰਨ ਵਾਲੇ ਲੋਕ ਕਈ ਵਾਰ ਬੱਚਿਆਂ ਦੇ ਬਲਾਤਕਾਰ ਕਰਦੇ ਆਪਾਂ ਵੇਖਦੇ ਹਾਂ, ਧੀਆਂ ਭੈਣਾਂ ਦੇ ਨਾਲ ਜ਼ਬਰਦਸਤੀ, ਲੋਕਾਂ ਦਾ ਕਾਤਲ, ਲੜਾਈ ਝਗੜੇ, ਕਿਵੇਂ ਭ੍ਰਿਸ਼ਟਾਚਾਰੀ ਦੇ ਜਿਹੜੇ ਇਲਜ਼ਾਮ ਲੱਗਦੇ ਨੇ, ਇਹ ਸਾਰਾ ਜਿੰਨਾ ਵੀ ਸਿਸਟਮ ਬਣਿਆ ਨਾ, ਉਹਦਾ ਇੱਕੋ ਇੱਕ ਕਾਰਨ ਹੈ ਪਰਮਾਤਮਾ ਦੀ ਹੋਦ ਨੂੰ ਵਿਸਾਰ ਦੇਣਾ, ਪਰਮਾਤਮਾ ਨੂੰ ਭੁੱਲ ਜਾਣਾ। ਮਾਲਕ ਜੀ ਕਹਿੰਦੇ ਹੈ ਜਿਹੜੇ ਰੱਬ ਨੂੰ ਵਿਸਾਰ ਦਿੰਦੇ ਹੈ ਉਹ ਦੁਨੀਆਂ ਦੇ ਵਿਕਾਰਾਂ ਦੇ ਵਿੱਚ, ਦੁਨੀਆਂ ਦੇ ਮਾੜੇ ਕੰਮਾਂ ਦੇ ਵਿੱਚ, ਦੁਨੀਆਂ ਦੇ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਜਾਂਦੇ ਹਨ।
ਸੁਖ ਦਾਈ
ਭਗਤ ਕਬੀਰ ਜੀ ਨੇ ਸਾਡੇ ਸਾਹਮਣੇ ਪੰਜ ਚੀਜ਼ਾਂ ਰੱਖੀਆਂ ਨੇ। ਬੰਤਾ ਦਾ ਅਰਥ ਹੁੰਦਾ ਪਤਨੀ, ਸੁੱਤ ਦਾ ਅਰਥ ਹੁੰਦਾ ਪੁੱਤਰ, ਦੇਹ ਦਾ ਅਰਥ ਹੁੰਦਾ ਸਰੀਰ, ਗ੍ਰਹਿ ਦਾ ਅਰਥ ਹੁੰਦਾ ਘਰ, ਸੰਪਦ ਦਾ ਅਰਥ ਹੁੰਦਾ ਹੈ ਪੈਸਾ, ਧਨ, ਪ੍ਰੋਪਰਟੀ। ਇਨਸਾਨ ਨੇ ਤਕਰੀਬਨ ਇਹਨਾਂ ਚੀਜ਼ਾਂ ਨੂੰ ਆਪਣਾ ਸੁੱਖ ਮੰਨ ਲਿਆ। ਕਈ ਵਾਰ ਆਪਾਂ ਵੇਖਦੇ ਹਾਂ ਬੰਦੇ ਦੇ ਬੋਲ ਹੁੰਦੇ ਨੇ, ਮੇਰਾ ਵਿਆਹ ਨਹੀਂ ਹੋਇਆ ਇਸ ਲਈ ਮੈਂ ਦੁਖੀ ਹਾਂ, ਫਿਰ ਵਿਆਹ ਹੋ ਜਾਂਦਾ ਹੈ, ਫਿਰ ਕਹਿੰਦਾ ਘਰ ਦੇ ਵਿੱਚ ਔਲਾਦ ਨਹੀਂ ਤਾਂ ਦੁਖੀ ਹਾਂ, ਘਰ ਦੇ ਵਿੱਚ ਔਲਾਦ ਵੀ ਹੋ ਜਾਂਦੀ ਹੈ ਫਿਰ ਦੇਹ ਕਰਕੇ, ਸਰੀਰ ਕਰਕੇ ਦੁਖੀ ਹੈ, ਫਿਰ ਇਸੇ ਕਰਕੇ ਨਹੀਂ, ਬਲਕਿ ਕਈ ਵਾਰ ਬੰਦੇ ਦੇ ਕੋਲ ਪਤਨੀ ਵੀ ਹੈ, ਬੰਦੇ ਦੇ ਕੋਲ ਬੱਚੇ ਵੀ ਹੈ, ਤੰਦਰੁਸਤੀ ਵੀ ਹੈ, ਪਰ ਉਹਦੇ ਕੋਲ ਘਰ ਨਹੀਂ ਹੈ। ਮਾਲਕ ਜੀ ਕਹਿੰਦੇ ਕਈ ਇਸ ਕਰਕੇ ਪਰੇਸ਼ਾਨ ਹੈ ਕਿ ਘਰ ਨਹੀਂ, ਜਿਹਦੇ ਕੋਲ ਘਰ ਵੀ ਹੈ, ਸਭ ਕੁਝ ਹੈ, ਪਰ ਉਹਦੇ ਕੋਲ ਧਨ ਨਹੀਂ ਹੈ, ਇਸ ਲਈ ਬੰਦਾ ਦੁਖੀ ਹੋ ਰਿਹਾ। ਮਾਲਕ ਜੀ ਕਹਿੰਦੇ ਹੈ ਇਹ ਚੀਜ਼ਾਂ ਤੈਨੂੰ ਇੰਝ ਲੱਗਦਾ ਸੁੱਖ ਦੇਣ ਵਾਲੀਆਂ ਨੇ, ਪਰ ਮਾਲਕ ਜੀ ਕਹਿੰਦੇ ਅਸਲ ਸੱਚ ਇਹ ਹੈ ਕਿ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਦੇ ਅੰਦਰ ਕਦੇ ਵੀ ਇਨਸਾਨ ਸੁਖੀ ਨਹੀਂ ਰਹਿ ਸਕਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਦੇ ਵੀ, ਭਾਈ ਵੀਰ ਸਿੰਘ ਨੇ ਬੜੀ ਪਿਆਰੀ ਜੀ ਇੱਕ ਉਦਾਹਰਨ ਦਿੱਤੀ ਹੈ। ਕਹਿੰਦੇ ਇੱਕ ਵਾਰ ਮੈਂ ਇੱਕ ਕੋਲਾ ਲਿਆ, ਉਸ ਕੋਲੇ ਨੂੰ ਅੱਗ ਦੇ ਵਿੱਚ ਪਾਇਆ ਗਿਆ, ਅੱਗ ਦੇ ਵਿੱਚ ਪਾਉਣ ਤੋਂ ਪਹਿਲਾਂ ਮੇਰੇ ਮਨ ਦੇ ਅੰਦਰ ਇੱਕ ਭੁਲੇਖਾ ਸੀ। ਕਹਿੰਦੇ ਮੈਂ ਕੋਲੇ ਨੂੰ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਧੋਤਾ, ਪਰ ਉਹਦਾ ਰੰਗ ਕਾਲੇ ਦਾ ਕਾਲਾ ਹੀ ਰਿਹਾ। ਫਿਰ ਉਸ ਨੂੰ ਮੈਂ ਦੁੱਧ ਦੇ ਨਾਲ ਧੋਣਾ ਕੀਤਾ, ਫਿਰ ਮੈਂ ਦਹੀਂ ਦੇ ਨਾਲ ਵੀ ਧੋਣਾ ਕੀਤਾ, ਫਿਰ ਵੀ ਉਹਨੇ ਆਪਣਾ ਰੰਗ ਨਹੀਂ ਬਟਾਇਆ, ਉਹਦਾ ਰੰਗ ਕਾਲੇ ਦਾ ਕਾਲਾ ਰਿਹਾ। ਪਰ ਜਿਸ ਸਮੇਂ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਕੋਲੇ ਦਾ ਮੂਲ ਅੱਗ ਹੈ, ਮੈਂ ਜਦੋਂ ਅੱਗ ਦੇ ਵਿੱਚ ਪਾਇਆ ਤੇ ਉਹਦਾ ਰੂਪ ਬਦਲ ਗਿਆ, ਉਹ ਲਾਲ ਹੋ ਗਿਆ। ਗੁਰੂ ਕੇ ਪਿਆਰਿਓ, ਆਪਣੇ ਮੂਲ ਦੇ ਨਾਲ ਜੁੜਨ ਦੇ ਨਾਲ ਕੀ ਸੁੱਖ ਹੈ? ਦਾਤਾ ਜੀ ਕਹਿੰਦੇ ਇੱਕ ਮਨ ਅੰਦਰ ਭਰਮ ਪੈ ਗਿਆ ਕਿ ਆਹ ਚੀਜ਼ਾਂ ਮੈਨੂੰ ਸੁੱਖ ਦੇਣਗੀਆਂ, ਪਰ ਦਾਤਾ ਜੀ ਕਹਿੰਦੇ ਸੁੱਖ ਨਾ ਮਿਲਿਆ। ਉਹਦਾ ਇੱਕੋ ਇੱਕ ਕਾਰਨ ਹੈ ਕਿ ਤੂੰ ਸੁੱਖ ਦੇਣ ਵਾਲੇ ਦਾਤੇ ਨਾਲ ਟੁੱਟ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਜੀ ਬੜੇ ਪਿਆਰੇ ਜਿਹੇ ਬੋਲ ਸਾਨੂੰ ਬਖਸ਼ਿਸ਼ ਕਰਦੇ ਹੈ। ਪਾਤਸ਼ਾਹ ਜੀ ਕਹਿੰਦੇ ਬੰਦੇ ਦੀ ਸੁਰਤ ਦੇ ਵਿੱਚ ਤਿੰਨ ਚੀਜ਼ਾਂ ਹੋਰ ਵੀ ਚੱਲਦੀਆਂ ਨੇ। ਕਈ ਵਾਰ ਬੰਦਾ ਸੋਚਦਾ ਕਿ ਮੇਰੇ ਕੋਲ ਪੈਸੇ ਨਹੀਂ ਹੈ, ਮੈਂ ਤਾਂ ਦੁਖੀ ਹਾਂ। ਫਿਰ ਇੱਕ ਦਿਨ ਸਮਾਂ ਆਇਆ, ਪੈਸੇ ਵੀ ਆ ਜਾਂਦੇ ਨੇ, ਘਰ ਦੇ ਵਿੱਚ ਪੈਸੇ ਆਏ, ਪਰ ਫਿਰ ਉੱਥੇ ਪਹੁੰਚ ਕੇ ਤੱਕਿਆ, ਫਿਰ ਦੁੱਖ ਦਾ ਦੁੱਖ ਹੀ ਹੈ, ਸੁੱਖ ਨਹੀਂ। ਤੇ ਗੁਰੂ ਕੇ ਪਿਆਰਿਓ, ਫਿਰ ਜਦੋਂ ਦੁਖੀ ਹੋਇਆ, ਮਨ ਦੇ ਅੰਦਰ ਖਿਆਲ ਆਇਆ ਕਿ ਚਲੋ ਹੁਣ ਭਾਰਤ ਦੀ ਧਰਤੀ ਨੂੰ ਛੱਡ ਕੇ ਆਪਾਂ ਬਾਹਰਲੇ ਦੇਸ਼ ਵਿੱਚ ਚਲੇ ਜਾਂਦੇ ਹਾਂ, ਉੱਥੋਂ ਦੇ PR ਬਣ ਜਾਵਾਂਗੇ, ਸਿਟੀਜਨ ਬਣ ਜਾਵਾਂਗੇ। ਹੋ ਸਕਦਾ ਵੀ ਭਾਰਤ ਦੇ ਵਿੱਚ ਰਹਿਣ ਕਰਕੇ ਆਪਾਂ ਦੁਖੀ ਹਾਂ, ਅਮੈਰੀਕਾ, ਕਨੇਡਾ, ਨਿਊਜ਼ੀਲੈਂਡ ਆਦਿਕ ਦੇਸ਼ਾਂ ਵਿੱਚ ਜਾ ਕੇ ਸ਼ਾਇਦ ਕਿਤੇ ਸੁੱਖ ਮਾਣ ਲਵਾਂਗੇ, ਪਰ ਬੰਦਾ ਉੱਥੇ ਵੀ ਪਹੁੰਚ ਜਾਂਦਾ ਹੈ। ਉੱਥੇ ਜਾ ਕੇ ਵੇਖਿਆ ਭਾਰਤ ਦੀ ਧਰਤੀ ਦੇ ਉੱਪਰ ਤਾਂ ਬੱਚੇ ਪਰਿਵਾਰ ਆਗਿਆਕਾਰੀ ਸੀ,
ਪਰ ਕਈ ਵਾਰ ਆਪਾਂ ਵੇਖਦੇ ਹਾਂ ਉੱਥੇ ਬੱਚੇ ਵੀ ਕਹਿਣੇ ਤੋਂ ਬਾਹਰ ਹੋ ਜਾਂਦੇ ਆ, ਬਲਕਿ ਉੱਥੇ ਜ਼ਿਆਦਾ ਦੁਖੀ ਹੋਇਆ ਅਤੇ ਦੂਜਾ ਪੱਖ ਵੀ ਵੇਖ ਲਿਆ, ਮਨ ਅੰਦਰ ਭੁਲੇਖਾ ਸੀ। ਹੋ ਸਕਦਾ ਵੀ ਮੈਂ ਭਾਰਤ ਦੀ ਧਰਤੀ ਨੂੰ ਛੱਡ ਕੇ ਕਿਤੇ ਬਾਹਰ ਦੇਸ਼ ਦੇ ਅੰਦਰ ਜਾ ਕੇ ਰਵਾਂ ਅਤੇ ਸੁੱਖ ਮਾਣਾਂਗਾ, ਫਿਰ ਸੁੱਖ ਨਾ ਮਿਲਿਆ। ਅਤੇ ਤੀਜੇ ਨੰਬਰ 'ਤੇ ਇਹਦੇ ਮਨ ਦੇ ਅੰਦਰ ਇੱਕ ਖਿਆਲ ਹੋਰ ਪੈਦਾ ਹੋਇਆ, ਮੈਂ ਕਲੱਬਾਂ ਦੇ ਵਿੱਚ ਜਾਵਾਂਗਾ, ਉੱਥੇ ਸ਼ਰਾਬਾਂ ਪੀਵਾਂਗਾ, ਨੱਚਾਂਗਾ, ਭੰਗੜੇ ਪਾਵਾਂਗਾ, ਫਿਰ ਉੱਥੇ ਗੀਤ ਸੁਣਾਂਗਾ, ਇਹ ਸਭ ਕੁਝ। ਪਰ ਕਲੱਬਾਂ ਦੇ ਵਿੱਚ ਵੀ ਜਾਣ ਲੱਗਿਆ, ਸ਼ਰਾਬਾਂ ਦੇ ਦੌਰ ਵੀ ਚਲਾਉਣ ਲੱਗਿਆ, DJ ਵੀ ਲਾਉਣ ਲੱਗਿਆ, ਗੰਦੇ ਤੋਂ ਗੰਦੇ ਗੀਤ ਵੀ ਸੁਣਨ ਲੱਗਿਆ, ਪਰ ਗੁਰੂ ਕੇ ਪਿਆਰੇ ਉੱਥੇ ਜਾ ਕੇ ਵੀ ਵੇਖਿਆ ਸੁੱਖ ਫਿਰ ਨਾ ਮਿਲਿਆ। ਇੱਕ ਭੁਲੇਖਾ ਸੀ ਇੱਥੇ ਸੁੱਖ ਮਿਲ ਜਾਵੇਗਾ, ਇੱਥੋਂ ਸੁੱਖ ਮਿਲ ਜਾਵੇਗਾ, ਇੱਥੋਂ ਸੁੱਖ ਮਿਲ ਜਾਵੇਗਾ, ਪਰ ਜਿਵੇਂ ਜਿਵੇਂ ਅੱਗੇ ਨੂੰ ਵੱਧਦਾ ਗਿਆ ਸੁੱਖ ਨਸੀਬ ਨਾ ਹੋਇਆ। ਆਖਰ ਨੂੰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕੋ ਹੀ ਸ਼ਬਦ ਕਹਿ ਦਿੱਤਾ, ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਕੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਕਹਿੰਦੇ ਬਹੁ ਦੇਸ਼ ਨੂੰ ਕਮਾ ਕੇ ਵੀ ਵੇਖ ਲਿਆ ਸੁੱਖ ਤੇ ਅਜੇ ਵੀ ਨਸੀਬ ਨਹੀਂ ਹੋਇਆ, ਫਿਰ ਸੁੱਖ ਕਾਹਦੇ ਵਿੱਚ ਹੈ? ਸੁੱਖ ਮਾਲਕ ਜੀ ਕਹਿੰਦੇ ਹਰ ਗੁਣ ਗਾਏ, ਪਰਮਾਤਮਾ ਦੇ ਨਾਮ ਦੇ ਵਿੱਚ ਸੁੱਖ ਹੈ ਭਾਈ। ਹਾਂ ਇਹ ਗੱਲ ਜ਼ਰੂਰ ਹੈ, ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਤਰੀਕਾ ਦੱਸਿਆ, ਕਹਿੰਦੇ ਜਿਵੇਂ ਇੱਕ ਬੇੜੀ ਪਾਣੀ ਤੋਂ ਬਿਨਾਂ ਚੱਲ ਨਹੀਂ ਜੇ ਸਕਦੀ, ਪਾਣੀ ਤੋਂ ਬਿਨਾਂ ਬੇੜੀ ਨਹੀਂ ਚੱਲੇਗੀ, ਪਰ ਐਸਾ ਵੀ ਨਾ ਹੋਵੇ ਕਿ ਬੇੜੀ ਦੇ ਵਿੱਚ ਪਾਣੀ ਪੈ ਜਾਵੇ, ਫਿਰ ਵੀ ਬੇੜੀ ਤੈਨੂੰ ਕਿਨਾਰੇ 'ਤੇ ਨਹੀਂ ਲਾ ਸਕਦੀ। ਬੇੜੀ ਪਾਣੀ ਤੋਂ ਬਿਨਾਂ ਚੱਲੇਗੀ ਨਹੀਂ, ਅਤੇ ਪਾਣੀ ਦੇ ਵਿੱਚ ਜੇ ਬੇੜੀ ਦੇ ਵਿੱਚ ਜੇ ਪਾਣੀ ਪੈ ਗਿਆ ਤਾਂ ਫਿਰ ਵੀ ਚੱਲ ਸਕੇਗੀ ਨਹੀਂ। ਗੁਰੂ ਕੇ ਪਿਆਰਿਓ, ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬੜੀ ਪਿਆਰੀ ਜੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਕਿ ਪਰਿਵਾਰ ਦੇ ਵਿੱਚ ਰਹਿਣਾ ਹੈ, ਪਰਿਵਾਰ ਦੇ ਵਿੱਚ ਰਹਿਣਾ, ਬੱਚੇ ਪਾਲਣੇ ਨੇ, ਪਰਿਵਾਰ ਪਾਲਣਾ ਹੈ, ਪਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਤੇਰੀ ਸੁਰਤ ਨਿਰੰਕਾਰ ਦੇ ਵਿੱਚ ਰਹਿਣੀ ਚਾਹੀਦੀ ਹੈ। ਮਾਲਕ ਕਹਿੰਦੇ ਸਰੀਰ ਕਰਕੇ ਪਰਿਵਾਰ ਵਿੱਚੋਂ ਮੈਂ, ਸੁਰਤ ਕਰਕੇ ਨਿਰੰਕਾਰ ਦੇ ਵਿੱਚ ਹੋਵੇਂ। ਅਤੇ ਗੁਰੂ ਕੇ ਪਿਆਰੇ ਉਦਾਹਰਣ ਸਾਡੇ ਸਾਹਮਣੇ ਹੈ, ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਜਦੋਂ ਸਿੱਧ ਲੋਕਾਂ ਨੇ ਪੁੱਛਿਆ ਸੀ ਤੁਸੀਂ ਅੰਜਨ ਮਾਹੀ ਨਿਰੰਜਨ ਰਹਿਣ ਦੀ ਗੱਲ ਕਰਦੇ ਹੋ, ਕਿਵੇਂ ਰਹਿ ਸਕਦੇ ਹੋ, ਅਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਹਾ ਸੀ, ਕਹਿੰਦੇ ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਨਾ, ਇਸੇ ਤਰ੍ਹਾਂ ਜਿਵੇਂ ਪਾਣੀ ਦੇ ਵਿੱਚ ਮਰਗਾਬੀ ਰਹਿੰਦੀ ਹੈ, ਇਸੇ ਤਰ੍ਹਾਂ ਕਹਿੰਦੇ ਇਨਸਾਨ ਸਰੀਰ ਕਰਕੇ ਪਰਿਵਾਰ ਵਿੱਚ ਹੋਵੇ ਅਤੇ ਸੁਰਤ ਕਰਕੇ ਨਿਰੰਕਾਰ ਨਾਲ ਜੁੜਿਆ ਹੋਵੇ। ਅਤੇ ਗੁਰੂ ਕੇ ਪਿਆਰੇ, ਸੁਰਤ ਕਰਕੇ ਨਿਰੰਕਾਰ ਜੁੜੇ ਕੋਈ ਬੰਦੇ ਦੀ ਨਿਸ਼ਾਨੀ ਇਹ ਹੈ ਕਿ ਉਹ ਕਦੇ ਵੀ ਜ਼ਿੰਦਗੀ ਦੇ ਅੰਦਰ ਝੂਠ ਨਹੀਂ ਬੋਲੇਗਾ, ਉਹ ਜ਼ਿੰਦਗੀ ਦੇ ਅੰਦਰ ਕਦੇ ਕਿਸੇ ਦਾ ਬੁਰਾ ਨਹੀਂ ਤੱਕੇਗਾ, ਉਹ ਜ਼ਿੰਦਗੀ ਦੇ ਅੰਦਰ ਕਦੇ ਵੀ ਪਾਪਾਂ ਵਾਲੀ ਕਮਾਈ ਨਹੀਂ ਕਰੇਗਾ, ਦੋ ਨੰਬਰ ਦਾ ਪੈਸਾ ਨਹੀਂ ਕਮਾਵੇਗਾ। ਉਹਨੂੰ ਯਾਦ ਹੋਵੇਗਾ ਕਿ ਹੱਕ ਪਰਾਇਆ ਨਾਨਕਾ ਉਹ ਸੂਰ ਉਹ ਸਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਅਤੇ ਇੱਕ ਬੜੀ ਪਿਆਰੀ ਜੀ ਉਦਾਹਰਣ ਭਗਤ ਕਬੀਰ ਜੀ ਨੇ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਕਹਿੰਦੇ ਇੱਕ ਦਿਨ ਭਗਤ ਨਾਮਦੇਵ ਜੀ ਦੇ ਕੋਲ ਦੀ ਭਗਤ ਤਰਲੋਚਨ ਜੀ ਲੰਘੇ ਨੇ। ਭਗਤ ਤਰਲੋਚਨ ਜੀ ਨੇ ਤੱਕਿਆ ਕਿ ਭਗਤ ਨਾਮਦੇਵ ਜੀ ਸਿਲਾਈ ਕਰ ਰਹੇ ਨੇ, ਕੱਪੜਿਆਂ ਨੂੰ ਸਿਲਾਈ ਕਰਦੇ ਨੇ, ਅਤੇ ਭਗਤ ਸਾਹਿਬ ਭਗਤ ਨਾਮਦੇਵ ਜੀ ਨੂੰ ਤੱਕਦਾ ਹੋਇਆ ਵੇਖ ਦਵੇਖ ਕੇ ਕਹਿ ਰਹੇ ਨੇ, ਕਹਿਣ ਲੱਗੇ ਭਗਤ ਨਾਮਦੇਵ ਜੀ ਸਾਨੂੰ ਤਾਂ ਇੰਝ ਲੱਗਦੇ ਹੋ ਕਿ ਹੁਣ ਆਪ ਜੀ ਮਾਇਆ ਦੇ ਵਿੱਚ ਗਲਤਾਨ ਹੋ ਗਏ ਹੋ। ਅਤੇ ਗੁਰੂ ਕੇ ਪਿਆਰੇ ਅੱਗੋਂ ਭਗਤ ਨਾਮਦੇਵ ਜੀ ਨੇ ਬੜੇ ਪਿਆਰੇ ਜੇ ਬੋਲ ਕੇ ਕਹਿਣ ਲੱਗੇ ਭਗਤ ਤਰਲੋਚਨ ਜੀ ਜੈਸਾ ਤੁਸੀਂ ਸੋਚਿਆ ਉਹ ਨਹੀਂ ਹੈ, ਮੈਂ ਆਪਣੇ ਹੱਥਾਂ ਦੇ ਨਾਲ ਕੰਮ ਕਰਦਾ ਹਾਂ ਅਤੇ ਚਿੱਤ ਦੇ ਵਿੱਚ ਉਸ ਨਿਰੰਕਾਰ ਨੂੰ ਯਾਦ ਰੱਖਦਾ। ਕਿਉਂਕਿ ਗੁਰੂ ਕੇ ਪਿਆਰਿਓ, ਸਾਨੂੰ ਸਤਿਗੁਰੂ ਕੀ ਬਾਣੀ ਨੇ ਕਿਰਤੀ ਬਣਾਇਆ। ਦੇਖੋ ਗੁਰੂ ਨਾਨਕ ਦੇ ਪਾਤਸ਼ਾਹ ਨੇ ਤਿੰਨ ਸਿਧਾਂਤ ਸਾਡੇ ਸਾਹਮਣੇ ਰੱਖੇ ਨੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਤੇ ਜੇ ਆਪਾਂ ਗੱਲ ਕਰੀਏ ਕਿਰਤ ਦੀ, ਜਿੰਨੇ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿਹੜੇ ਭਗਤਾਂ ਦੀ ਬਾਣੀ ਲਈ ਆ ਨਾ, ਸਾਰੇ ਭਗਤ ਪਿਆਰੇ ਕਿਰਤੀ ਨੇ। ਭਗਤ ਧੰਨਾ ਜੀ ਖੇਤੀ ਕਰਦੇ ਹੈ, ਭਗਤ ਕਬੀਰ ਜੀ ਖੱਡੀ ਦਾ ਕੰਮ, ਕੱਪੜੇ ਬੁਣਨ ਦਾ ਕੰਮ ਕਰਦੇ ਹੈ, ਭਗਤ ਨਾਮਦੇਵ ਜੀ ਆਪ ਜੀ ਨੂੰ ਪਤਾ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੇ ਹੈ। ਮੈਂ ਕਹਾਂਗਾ ਰੱਬ ਕਿਰਤੀ ਕਰਤਾ ਪੁਰਖ, ਗੁਰੂ ਨਾਨਕ ਕਿਰਤੀ, ਅਤੇ ਜਿਨ੍ਹਾਂ ਦੀ ਬਾਣੀ ਸਤਿਗੁਰੂ ਨੇ ਇਕੱਤਰ ਕੀਤੀ ਹੈ, ਸਤਿਗੁਰੂ ਕੇ ਪਿਆਰੇ ਵੀ ਕਿਰਤੀ। ਅਤੇ ਮੈਂ ਬੇਨਤੀ ਕਰਾਂ ਇਹ ਬਾਣੀ ਵੀ ਕਿਰਤੀਆਂ ਲਈ ਹੈ। ਜੇ ਕਿਰਤੀ ਦੀ ਬਾਣੀ ਅਤੇ ਕਿਰਤੀ ਨੇ ਇਕੱਠੀ ਕੀਤੀ ਹੈ, ਕਿਰਤੀਆਂ ਦੀ ਬਾਣੀ ਹੈ, ਕਿਰਤੀਆਂ ਦੇ ਲਈ ਹੈ ਪਿਆਰੇ, ਫਿਰ ਇੱਥੇ ਵਿਹਲੇ ਲੋਕਾਂ ਦੇ ਲਈ ਜਗ੍ਹਾ ਕੋਈ ਨਹੀਂ। ਆਓ ਮੈਂ ਬੇਨਤੀ ਕਰੇ ਅਸਾਂ ਭਗਤ ਤਰਲੋਚਨ ਜੀ ਦਾ ਸ਼ਬਦ ਕਹਿ ਦੇਵਾਂ। ਭਗਤ ਸਾਹਿਬ ਕੋਲ ਦੀ ਲੰਘਣ ਲੱਗੇ, ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਛਿਪੋ ਸ਼ੈਲਾ ਰਾਮ ਨ ਲਾਮੋ ਚੇਤ। ਅੱਗੋਂ ਭਗਤ ਨਾਮਦੇਵ ਜੀ ਦੇ ਬੋਲ ਨੇ, ਕਹਿੰਦੇ ਨਹੀਂ ਇਹ ਗੱਲ ਨਹੀਂ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੇਰੇ ਮਾਲਕ ਕਹਿੰਦੇ ਪਰਿਵਾਰ ਵਿੱਚ ਰਹਿਣਾ, ਪਰਿਵਾਰ ਨੂੰ ਪਾਲਣਾ ਵੀ ਹੈ, ਪਰ ਸੱਚ ਦੀ ਕਮਾਈ ਦਾ ਪਾਲੀ, ਇੱਕ ਦਿਨ ਸਮਾਂ ਆਵੇਗਾ ਜਿਵੇਂ ਪਿਆਰਿਓ, ਇੱਕ ਦਿਨ ਸਮਾਂ ਆਵੇਗਾ ਜੇ ਸਮੇਂ ਤੋਂ ਦੁਨੀਆਂ ਵਿੱਚੋਂ ਜਾਵੇਂ, ਅਤੇ ਉਹ ਸਮੇਂ ਸੁਰਖਰੂ ਹੋ ਕੇ ਜਾਵੇਂ, ਕਿਤੇ ਪਾਪਾਂ ਦੀ ਪੰਡ ਆਪਣੇ ਸਿਰ ਉੱਤੇ ਲੱਦ ਕੇ ਨਾ ਲੈ ਕੇ ਜਾਈ। ਮਾਲਕ ਕਹਿੰਦੇ ਐਸਾ ਨਾ ਕਰੀ। ਭਗਤ ਕਬੀਰ ਜੀ ਦੇ ਬੋਲ ਨੇ, ਭਗਤ ਸਾਹਿਬ ਕਹਿੰਦੇ ਆ, ਬਹੁ ਪ੍ਰਪੰਚ ਕਰ ਪੜ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਕੁਦਰਤੀ ਹੈ, ਜਿਵੇਂ ਜਿਵੇਂ ਬੰਦਾ ਜਵਾਨ ਹੁੰਦਾ ਹੈ, ਇਹਦੀ ਆਮਦਨ ਵੱਧਦੀ ਗਈ, ਧਨਾੜ ਹੁੰਦਾ ਗਿਆ, ਪਰ ਇੱਕ ਦਿਨ ਸਮਾਂ ਆਉਂਦਾ ਹੈ ਪਿਆਰਿਓ, ਬੰਦੇ ਦੇ ਕੋਲ ਪੈਸਾ ਵੱਧਦਾ ਗਿਆ, ਇਹ ਸਰੀਰ ਕਰਕੇ ਕਮਜ਼ੋਰ ਹੁੰਦਾ ਗਿਆ। ਮਾਲਕ ਕਹਿੰਦੇ ਇੱਕ ਦਿਨ ਸਮਾਂ ਆਵੇਗਾ, ਇੱਕ ਦਿਨ ਇਹ ਸਮਾਂ ਆਵੇਗਾ, ਸਰੀਰ ਕਰਕੇ ਤੂੰ ਬੁੱਢਾ ਹੋ ਕੇ ਮੰਜੇ 'ਤੇ ਬੈਠੇਗਾ, ਅਤੇ ਜਿਨ੍ਹਾਂ ਦੇ ਵਾਸਤੇ ਤੂੰ ਪਾਪ ਕਮਾਉਂਦਾ ਰਿਹਾ, ਝੂਠ ਬੋਲਦਾ ਰਿਹਾ, ਮਾੜੇ ਕੰਮਾਂ ਦੇ ਨਾਲ ਪਾਪਾਂ ਦੀ ਕਮਾਈ ਇਕੱਠਾ ਕਰਦਾ ਰਿਹਾ, ਉਹਨਾਂ ਨੇ ਇੱਕ ਦਿਨ ਤੇਰੇ ਮੁੱਖ ਦੇ ਵਿੱਚ, ਤੇਰੀ ਓਕ ਦੇ ਵਿੱਚ, ਬੁੱਕ ਦੇ ਵਿੱਚ ਪਾਣੀ ਤੱਕ ਨਹੀਂ ਪਾਉਣਾ। ਅਗਲਾ ਸ਼ਬਦ ਹੈ, ਭਗਤ ਸਾਹਿਬ ਕਹਿੰਦੇ ਨੇ, ਛਿੰਨ ਛਿੰਨ ਤਨ ਚਿੱਜੈ, ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ। ਇਹ ਸੰਸਾਰ ਦੀ ਪਿਆਰੇ ਸੱਚਾਈ ਬਿਆਨ ਕੀਤੀ ਹੈ। ਭਗਤ ਸਾਹਿਬ ਕਹਿੰਦੇ ਹੈ, ਇਹਨਾਂ ਨੂੰ ਸੱਚ ਮੰਨ ਕੇ ਬੈਠਾ, ਸੁੱਖ ਦੇਣ ਵਾਲੇ ਮੰਨ ਕੇ ਬੈਠਾ ਹੈ। ਬੰਤਾ ਸੁੱਤ ਦੇ ਗ੍ਰਹਿ ਸੰਪਤ ਸੁੱਖਦਾਈ, ਇਹਨਾਂ ਨੂੰ ਸੁੱਖਾਂ ਦੀ ਦਾਤੀ ਮੰਨ ਕੇ ਬੈਠਾ, ਪਰ ਇਹ ਸੁੱਖ ਦੇਣ ਵਾਲੇ ਨਹੀਂ। ਹਾਂ, ਤੇਰਾ ਫਰਜ਼ ਹੈ, ਉਹ ਫਰਜ਼ ਨੂੰ ਨਿਭਾ, ਪਰ ਸੁੱਖਾਂ ਦਾ ਦਾਤਾ ਤਾਂ ਸਭ ਸੁੱਖ ਦਾਤਾ ਰਾਮ ਹੈ। ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਸੁੱਖ ਦੇ ਸਕਦਾ। ਮਾਲਕ ਕਹਿੰਦੇ ਬਾਕੀ ਦੁਨੀਆਂ ਦੀ ਕੋਈ ਵੀ ਤਾਕਤ ਤੈਨੂੰ ਸੁਖੀ ਨਹੀਂ ਬਣਾ ਸਕਦੀ।
ਕਛ ਨਾਹੀਂ ਤੇਰੋ ਕਾਲ ਅਵਧ ਆਈ।
ਕਾਲ ਅਵਧ ਦਾ ਅਰਥ ਹੁੰਦਾ ਜਿਸ ਦਿਨ ਮੌਤ ਦਾ ਸਮਾਂ ਆਉਣਾ, ਇਹਨਾਂ ਦੇ ਵਿੱਚੋਂ ਸਾਰੇ ਤੈਨੂੰ ਜਵਾਬ ਦੇ ਜਾਣਗੇ, ਇਹਨਾਂ 'ਚੋਂ ਇੱਕ ਵੀ ਤੇਰਾ ਸਾਥੀ ਨਹੀਂ ਬਣੇਗਾ। ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰੂ ਜੀ ਪ੍ਰਵਚਨ ਕਰਦੇ ਨੇ, ਪਾਤਸ਼ਾਹ ਜੀ ਕਹਿੰਦੇ ਹੈ, ਕਹਿੰਦੇ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਮਾਲਕ ਕਹਿੰਦੇ ਇਹ ਸਭ ਕੁਝ ਅਸਲ ਵਿੱਚ ਬਿਰਖ ਦੀ ਛਾਂ ਹੈ ਭਾਈ, ਬਿਰਖ ਦੀ ਛਾਂ ਸਮੇਂ ਦੇ ਮੁਤਾਬਕ ਬਦਲ ਜਾਂਦੀ ਹੈ। ਅਸਲ ਵਿੱਚ ਤੋਂ ਬਿਰਖ ਨਾਲ ਜੁੜ, ਛਾਂ ਦੇ ਨਾਲ ਨਾ ਜੁੜੋ। ਜਿਨ੍ਹਾਂ ਨੂੰ ਸਾਥੀ ਮੰਨ ਕੇ ਬੈਠਾ, ਇਹ ਸਾਥੀ ਨਹੀਂ, ਆਪਣੇ ਹਿਰਦੇ ਵਿੱਚੋਂ ਇਹ ਬੋਲ ਕਹਿ, ਆਪਣੀ ਜਵਾਨ ਵਿੱਚੋਂ ਇਹ ਬੋਲ ਕਹਿ ਕਿ ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਨੀਤ, ਜਿਹੜਾ ਆਦਿ ਸਮੇਂ ਵੀ ਹੈ ਅਤੇ ਅੰਤ ਸਮੇਂ ਵੀ ਮੇਰਾ ਸਾਥੀ ਹੈ, ਉਹ ਪਰਮਾਤਮਾ ਅਸਲ ਵਿੱਚ ਮੇਰਾ ਮਿੱਤਰ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਸਾਨੂੰ ਹੌਸਲਾ ਵੀ ਦਿੰਦੇ ਆ, ਕਹਿੰਦੇ ਕੋਈ ਗੱਲ ਨਹੀਂ, ਜੇ ਪਹਿਲੀ ਜ਼ਿੰਦਗੀ ਵਿਕਾਰਾਂ ਦੀ ਜ਼ਿੰਦਗੀ ਗੁਜ਼ਰ ਗਈ ਹੈ ਨਾ, ਅੱਜ ਸਮਾਂ ਹੈ, ਅੱਜ ਸਮਝ ਜਾ ਸਤਿਗੁਰੂ ਪਾਤਸ਼ਾਹ ਦੇ ਨਾਮ ਦੇ ਅੰਦਰ ਇੰਨੀ ਕੁ ਤਾਕਤ ਹੈ, ਇੰਨੀ ਕੁ ਸਮਰੱਥਾ ਹੈ ਕਿ ਉਹ ਤੈਨੂੰ ਅੱਜ ਵੀ ਪਵਿੱਤਰ ਬਣਾ ਦੇਵੇ। ਆਪਾਂ ਕਈ ਵਾਰ ਵੇਖਦੇ ਹਾਂ ਬੰਦਾ ਸਵੇਰ ਦਾ ਚੱਲਿਆ ਹੋਇਆ, ਸ਼ਾਮਾਂ ਨੂੰ ਜਦੋਂ ਘਰ ਆਉਂਦਾ ਉਹਦੇ ਕੱਪੜੇ ਮੈਲੇ ਹੋ ਜਾਂਦੇ ਨੇ, ਪਰ ਪਿਆਰਿਓ ਇੱਕ ਸਾਬਣ ਦੀ ਟਿੱਕੀ ਸਵੇਰ ਤੋਂ ਲੱਗੀ ਕੋਈ ਸ਼ਾਮਾਂ ਤੱਕ ਦੀ ਮੈਲ ਨੂੰ ਇੱਕ ਸਕਿੰਟ ਵਿੱਚ ਛਿੰਨ ਵਿੱਚ ਦੀ ਲਾ ਦਿੰਦੀ ਹੈ। ਸਤਿਗੁਰੂ ਜੀ ਕਹਿੰਦੇ ਆ ਪਰਮਾਤਮਾ ਦੇ ਨਾਮ ਦੀ ਇੰਨੀ ਸਮਰੱਥਾ ਹੈ, ਇੰਨੀ ਕੁ ਤਾਕਤ ਹੈ ਕਿ ਤੇਰੇ ਜੀਵਨ ਦੇ ਵਿੱਚ ਪਵਿੱਤਰਤਾ ਆ ਜਾਵੇਗੀ, ਤੇਰੇ ਜੀਵਨ ਨੂੰ ਸੁੰਦਰ ਬਣਾ ਦੇਵੇਗੀ। ਆਪਾਂ ਬੜੀਆਂ ਉਦਾਹਰਨਾਂ ਆਪਾਂ ਇਤਿਹਾਸ ਦੇ ਅੰਦਰ ਪੜ੍ਹਦੇ ਹਾਂ। ਪਿਆਰੇ ਸੱਜਣ ਠੱਗ ਦਾ ਨਾਮ ਆਪਨੇ ਸੁਣਿਆ, ਸੱਜਣ ਠੱਗ ਲੋਕਾਂ ਦਾ ਕਾਤਲ ਕਰਦਾ, ਲੋਕਾਂ ਨਾਲ ਠੱਗੀਆਂ ਮਾਰਦਾ, ਪਰ ਜਦ ਸਮੇਂ ਸਤਿਗੁਰੂ ਦੀ ਬਾਣੀ ਨੂੰ ਸੁਣਿਆ, ਸਤਿਗੁਰੂ ਜੀ ਦੇ ਬੋਲ ਨੂੰ ਸੁਣਿਆ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲਿਖੇ ਮੰਗੀਏ ਤਿੱਥੇ ਖੜੇ ਦਿਸਣ। ਇੱਕ ਸ਼ਬਦ ਸੀ ਸੱਜਣ ਠੱਗ ਨੂੰ ਬਦਲ ਦਿੱਤਾ। ਧੋਮੀਆਂ ਚੋਰ ਬੜੇ ਲੰਮੇ ਸਮੇਂ ਤੋਂ ਚੋਰੀਆਂ ਕਰਦਾ ਆ ਰਿਹਾ, ਪਰ ਇੱਕ ਸ਼ਬਦ ਸੁਣਿਆ ਮੈਂ ਕਹਾਂਗਾ ਉਹਦਾ ਵੀ ਜੀਵਨ ਬਦਲ ਗਿਆ। ਕਿੰਨੇ ਲੋਕ ਨੇ, ਕੌਡੇ ਰਾਕਸ਼ ਦੀ ਗੱਲ ਕਰੀਏ ਉਹ ਵੀ ਬਦਲ ਗਿਆ ਸਤਿਗੁਰੂ ਦੇ ਨਾਮ ਵਿੱਚ, ਸਤਿਗੁਰੂ ਦੀ ਬਾਣੀ ਦੇ ਵਿੱਚ। ਇੰਨੀ ਕੁ ਸਮਰੱਥਾ ਹੈ, ਇੰਨੀ ਕੁ ਤਾਕਤ ਹੈ ਕਿ ਇਨਸਾਨ ਦੀ ਸੁਰਤ ਨੂੰ ਬਦਲ ਦਿੰਦੀ ਹੈ। ਗੋਦਾਵਰੀ ਨਦੀ ਦੇ ਉੱਤੇ ਬੈਠਾ ਮਾਧੋ ਦਾਸ ਵੈਰਾਗੀ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੇ ਧੋਖੇ ਕਮਾ ਰਿਹਾ, ਡਰਾ ਰਿਹਾ, ਟੂਣੇ ਟਾਮਣ ਕਰਕੇ ਭਰਮਾਂ ਦੇ ਵਿੱਚ ਪਾ ਕੇ ਲੋਕਾਂ ਨੂੰ ਲੜਾ ਰਿਹਾ, ਪਰ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਗਏ, ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕੋ ਹੀ ਸ਼ਬਦ ਕਿਹਾ ਤੇ ਗੁਰੂ ਕੇ ਪਿਆਰਿਓ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਢਹਿ ਤੇਰੀ ਹੋ ਜਾਂਦਾ। ਮਾਧੋ ਦਾਸ ਬਰਾਗੀ ਕਿਤੇ ਗੋਦਾਵਰੀ ਨਦੀ ਤੇ ਬੈਠਾ ਲੋਕਾਂ ਨੂੰ ਧੋਖੇ ਵਿੱਚ ਪਾ ਕੇ ਲੁੱਟਦਾ ਏ, ਪਰ ਜਿਸ ਸਮੇਂ ਸਤਿਗੁਰੂ ਜੀ ਦਾ ਸੰਗ ਹੋਇਆ, ਰੱਬ ਦਾ ਸੰਗ ਹੋਇਆ, ਪਿਆਰੇ ਜੀਵਨ ਬਦਲ ਗਿਆ, ਬਾਬਾ ਬੰਦਾ ਸਿੰਘ ਬਹਾਦਰ ਬਣਿਆ। ਇੱਥੇ ਹੀ ਬਸ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਤੇ ਜਿਨ੍ਹਾਂ ਦੀ ਸ਼ਹਾਦਤ, ਜਿਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ, ਕੁਰਬਾਨੀ ਕਿੱਡੀ ਵੱਡੀ ਹੈ। ਪਿਆਰੇ ਦਿੱਲੀ ਦੇ ਲਾਲ ਕਿਲੇ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ, ਉਹਨਾਂ ਦੇ ਪੁੱਤਰ ਨੂੰ ਜਦੋਂ ਪਕੜਿਆ ਗਿਆ ਤਾਂ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਨੂੰ ਜਮੂਰਾਂ ਦੇ ਨਾਲ ਨੋਚਿਆ ਗਿਆ, ਅੱਖਾਂ ਕੱਢ ਦਿੱਤੀਆਂ ਗਈਆਂ, ਤਸੀਹੇ ਦਿੱਤੇ ਗਏ। ਪਰ ਇਸ ਤੋਂ ਪਹਿਲਾਂ 4 ਕੁ ਸਾਲ ਦਾ ਬੱਚਾ ਬਾਬਾ ਅਜੇ ਸਿੰਘ ਜੀ, ਉਹਨਾਂ ਨੂੰ ਪਕੜਿਆ ਗਿਆ ਤੇ 2 ਜਲਾਦਾਂ ਨੇ ਇਸ ਬੱਚੇ ਦੀ ਛਾਤੀ ਨੂੰ ਪਾੜ ਕੇ, ਪਿਆਰਿਓ ਤੜਫਦਾ ਹੋਇਆ ਦਿਲ ਕੱਢਿਆ, ਤੜਫਦਾ ਹੋਇਆ ਦਿਲ ਕੱਢ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧਕੇਲ ਦਿੱਤਾ। ਪਰ ਮੈਂ ਬੇਨਤੀ ਕਰਾਂ, ਇੱਕ ਦਿਨ ਮਾਧੋ ਦਾਸ ਬਰਾਗੀ ਹੈ, ਪਰ ਜਦੋਂ ਗੁਰੂ ਨਾਲ ਜੁੜਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਬਣ ਜਾਂਦਾ ਹੈ। ਇਹ ਜੀਵਨ ਬਦਲਦਾ ਹੈ, ਰੱਬ ਦਾ ਨਾਮ, ਗੁਰੂ ਕੀ ਬਾਣੀ ਜੀਵਨ ਬਦਲ ਦਿੰਦੀ ਹੈ। ਮਾਲਕ ਜੀ ਕਹਿੰਦੇ ਵੇ ਇੱਥੇ ਤੇ ਗਣਕਾਂ ਵਰਗੀਆਂ ਪਾਪਣਾਂ ਵੀ ਮਾੜੇ ਕਰਮ ਕਰਦੀਆਂ ਨੇ, ਇੱਥੇ ਤੇ ਅਜ਼ਾਮਲ ਪਾਪੀ ਵੀ ਮਾੜਾ ਕੰਮ ਕਰਦਾ ਹੈ, ਇੱਥੇ ਤੇ ਜਿਸ ਗੱਜ ਨੂੰ ਸਰਾਪ ਮਿਲਿਆ ਤੇ ਤੰਦੂਏ ਨੇ ਪਕੜ ਲਿਆ ਜਦੋਂ ਉਹਨਾਂ ਨੇ ਰੱਬ ਦਾ ਨਾਮ ਦਾ ਸਿਮਰਨ ਕੀਤਾ, ਮਾਲਕ ਜੀ ਕਹਿੰਦੇ ਏਡੇ ਏਡੇ ਪਾਪੀਆਂ ਦਾ ਵੀ ਉਧਾਰ ਹੋ ਗਿਆ। ਪਿਆਰਿਓ ਸਾਡੇ ਮਨ ਨੂੰ ਸਤਿਗੁਰੂ ਜੀ ਨੇ ਹੌਸਲਾ ਦਿੱਤਾ। ਕਈ ਵਾਰ ਬੰਦਾ ਕਹਿੰਦਾ ਮੈਂ ਇੰਨੀ ਕੁ ਜ਼ਿੰਦਗੀ ਗੁਜ਼ਾਰ ਲਈ ਹੈ, ਮੇਰਾ ਹੁਣ ਕੀ ਬਣੇਗਾ। ਮਾਲਕ ਕਹਿੰਦੇ ਅੱਜ ਦਿਨ ਚੜ੍ਹਿਆ, ਤੈਨੂੰ ਅੱਜ ਜਾਗ ਆਈ ਹੈ, ਅੱਜ ਉੱਠ, ਖੜਾ ਹੋ ਤੇ ਸੱਚੇ ਰਸਤੇ ਤੇ ਤੁਰਨ ਲੱਗ ਜਾ। ਜੋ ਪਹਿਲਾਂ ਗੁਜ਼ਰ ਗਿਆ, ਪਹਿਲਾਂ ਸਮਾਂ ਗੁਜ਼ਰ ਗਿਆ, ਉਹਦਾ ਪਛਤਾਵਾ ਛੱਡ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਕਵਿਤ ਉਚਾਰਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ, ਇੱਕ ਸਰੋਵਰ ਦੇ ਕਿਨਾਰੇ ਦੇ ਉੱਤੇ ਇੱਕ ਚੰਗਾ ਪੁਰਸ਼ ਖਲੋਤਾ ਹੈ। ਉਹਦੀਆਂ ਅੱਖਾਂ ਦੇ ਸਾਹਮਣੇ ਬੇੜੀ ਦੇ ਵਿੱਚ ਕੁਝ ਲੋਕ ਸਵਾਰ ਹੋ ਕੇ ਸਮੁੰਦਰ ਨੂੰ ਪਾਰ ਕਰਦੇ ਨੇ। ਅਚਾਨਕ ਬੇੜੀ ਕੇਂਦਰ ਦੇ ਵਿੱਚ ਜਾ ਕੇ ਡੋਲ ਜਾਂਦੀ ਹੈ। ਕਈ ਬੇੜੀ ਦੇ ਵਿੱਚ ਨੇ ਤੇ ਕਈ ਬੇੜੀ ਤੋਂ ਬਾਹਰ ਡਿੱਗੇ। ਭਾਈ ਗੁਰਦਾਸ ਜੀ ਕਹਿੰਦੇ, ਪੱਤਣ ਤੇ ਖਲੋਤੇ ਹੋਏ ਸੱਜਣਾ, ਜਿਹੜੇ ਡੁੱਬ ਗਏ ਹੈ ਉਹਨਾਂ ਦੀ ਚਿੰਤਾ ਨਾ ਕਰ, ਜਿਹੜੇ ਡੁੱਬਣ ਵਾਲੇ ਤੂੰ ਉਹਨਾਂ ਨੂੰ ਬਚਾ ਲਾ। ਹੁਣ ਜਿਹੜੀ ਜ਼ਿੰਦਗੀ ਲੰਘ ਗਈ ਹੈ, ਗੁਜ਼ਰ ਗਈ ਹੈ, ਉਹਦਾ ਪਛਤਾਵਾ ਨਾ ਕਰ, ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਹਨੂੰ ਸੰਭਾਲ ਲਾ। ਮਾਲਕ ਕਹਿੰਦੇ, ਬਸ ਇਹੀ ਹੀ ਗੁਰੂ ਤੈਨੂੰ ਸਿੱਖਿਆ ਦਿੰਦਾ, ਗੁਰੂ ਬਖਸ਼ਿਸ਼ ਕਰਦਾ। ਜੇ ਅੱਜ ਤੇਰੀ ਜ਼ਿੰਦਗੀ ਅੰਦਰ ਦਿਨ ਚੜਿਆ ਤੇ ਅੱਜ ਸਮਝ। ਕਈ ਵਾਰ ਆਪਾਂ ਵੇਖਦੇ ਹਾਂ, ਬੇਨਤੀ ਕਰੀ ਪਿਆਰਿਆ ਅੰਮ੍ਰਿਤ ਛਕ ਲਾ, ਤੇ ਪਿਆਰਿਓ ਕਈ ਵਾਰ ਬੰਦਾ ਕੁਤਾਹੀ ਕਰਦਾ ਪਿਆ, ਕੋਈ ਗੱਲ ਨਹੀਂ ਜੀ, ਬੜੀ ਉਮਰ ਪਈ ਹੈ, ਛਕ ਲਵਾਂਗੇ। ਮੇਰੇ ਮਾਲਕ ਕਹਿੰਦੇ, ਨਹੀਂ ਭਾਈ, ਦੂਜਾ ਪੱਖ ਇਹ ਵੀ ਕਹਿ ਦਿੱਤਾ ਜ਼ਿੰਦਗੀ ਦਾ ਕਿ ਸੌ ਆਵੇ ਕਿ ਨਾ ਆਵੇ ਰਾਮ। ਕੱਲ੍ਹ ਦਾ ਕੀ ਪਤਾ, ਸਾਡਾ ਜ਼ਿੰਦਗੀ ਦੇ ਅੰਦਰ ਦਿਨ ਚੜ੍ਹੇ ਜਾਂ ਨਾ ਚੜ੍ਹੇ। ਅਤੇ ਪਿਆਰਿਓ, ਮੈਂ ਇੱਕ ਬੇਨਤੀ ਇਹ ਵੀ ਕਰਾਂ, ਤੁਸਾਂ ਨੇ ਕਦੇ ਸੋਚ ਕੇ ਤੱਕਿਆ ਹੋਵੇਗਾ, ਦੋ ਵਾਰੀ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਂਦਾ। ਇੱਕ ਜਦੋਂ ਕੋਈ ਸਾਡਾ ਵੀਰ ਭੈਣ ਬਜ਼ੁਰਗ ਚੜ੍ਹਾਈ ਕਰਦਾ ਅਤੇ ਆਪਾਂ ਸ਼ਮਸ਼ਾਨ ਘਾਟ ਦੇ ਅੰਦਰ ਜਾ ਕੇ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਪਰ ਦੂਜਾ ਸਮਾਂ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਂਦਾ। ਸ਼ਮਸ਼ਾਨ ਘਾਟ ਦੇ ਅੰਦਰ ਸੋਹਿਲਾ ਸਾਹਿਬ ਦੀ ਬਾਣੀ ਦੇ ਅੰਦਰ ਅਰਦਾਸ ਕੀਤੀ ਗਈ ਕਿ ਦੇਖੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ। ਪਰ ਸਤਿਗੁਰੂ ਜੀ ਕਹਿੰਦੇ, ਰਾਤ ਨੂੰ ਜਿਹੜੀ ਬਾਣੀ ਪੜ੍ਹ ਕੇ ਪੈਂਦਾ ਹੈ, ਆਪਣੀ ਅਰਦਾਸ ਆਪ ਕਰਕੇ ਪਵੀ ਕਿ ਦਾਤਾ ਜੇ ਸਵੇਰੇ ਉੱਠ ਖਲੋਤਾ ਠੀਕ ਹੈ, ਜੇ ਨਾ ਉੱਠਿਆ ਤੇ ਮੈਂ ਅਰਦਾਸ ਕਰਕੇ ਪੈ ਰਿਹਾ ਕਿ ਦੇਖੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਗੁਰੂ ਕੇ ਪਿਆਰੇ ਸਤਿਗੁਰੂ ਜੀ ਕਹਿੰਦੇ ਹੈ, ਵੇਖ ਏਡੇ ਏਡੇ ਪਾਪੀ ਲੋਕ ਵੀ, ਗਨਕ ਅਜ਼ਾਮਲ ਗਜ, ਇੰਨੇ ਪਾਪੀ ਜਿਨ੍ਹਾਂ ਨੂੰ ਕਾਮੀ ਵਿਰਤੀ ਕਰਕੇ ਮੰਨਿਆ ਜਾਂਦਾ ਸੀ, ਇਹਨਾਂ ਦਾ ਵੀ ਪਾਰ ਉਤਾਰਾ ਉਸ ਮਾਲਕ ਨੇ ਕਰ ਦਿੱਤਾ, ਤੇਰਾ ਕਿਉਂ ਨਹੀਂ ਕਰੇਗਾ। ਤੋ ਗੁਰੂ ਦੀ ਸ਼ਰਨ ਵਿੱਚ ਆ ਕੇ ਕਿ ਸਤਿਗੁਰੂ ਜੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੈ ਕੇ ਬੇਨਤੀ ਕਰਿਆ ਕਰਦਾ ਹਾਂ। ਸਾਡਾ ਜਨਮ ਪਿਆਰਿਓ, ਕਈਆਂ ਦਾ ਸਮੈਕ ਦੇ ਲੇਖੇ ਲੱਗ ਗਿਆ, ਕਈਆਂ ਦਾ ਚਿੱਟੇ ਦੇ ਲੇਖੇ ਲੱਗ ਗਿਆ, ਕਈਆਂ ਦਾ ਝੂਠ ਬੋਲਦਿਆਂ ਲੇਖੇ ਲੱਗ ਗਿਆ, ਕਈਆਂ ਦਾ ਠੱਗੀਆਂ ਮਾਰਦੇ ਲੇਖੇ ਲੱਗ ਗਿਆ। ਮੈਂ ਬੇਨਤੀ ਕਰਾਂ, ਕਈਆਂ ਦਾ ਜਨਮ ਕਰਮ ਕਾਂਡ ਵਿੱਚ ਲੱਗ ਗਿਆ ਅਤੇ ਕਈਆਂ ਦਾ ਜਨਮ ਹੈ ਜਿਹੜਾ ਸ਼ਰਾਬ ਦੇ ਲੇਖੇ ਲੱਗ ਗਿਆ। ਦਾਤਾ ਜੀ, ਮੈਂ ਆਪ ਦੇ ਚਰਨਾਂ ਵਿੱਚ ਆਇਆਂ ਅਤੇ ਬੇਨਤੀ ਕਰਨ ਲੱਗਿਆ ਕਿ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ। ਦੇਖੇ ਦਾਤਾ ਕਹਿੰਦੇ, ਜਦੋਂ ਇੰਨੇ ਵੱਡੇ ਪਾਪੀਆਂ ਦਾ ਉਹ ਦਾਤਾ ਉਧਾਰ ਕਰ ਦਿੰਦਾ ਹੈ, ਤੇ ਤੇਰਾ ਕਿਉਂ ਨਾ ਕਰੇਗਾ।
ਤਿਉ ਉਤਰ ਪਾਰ ਪਰੇ ਰਾਮ ਨਾਮ ਲੀਨੇ।
ਇਸ ਤਰ੍ਹਾਂ ਦੇ ਪਾਪੀ ਲੋਕ ਵੀ ਪਾਰ ਉਤਾਰ ਦੁਨੀਆਂ ਦੇ ਵਿੱਚੋਂ ਪਾਰ ਹੋ ਗਏ ਹੈ, ਤੇ ਭਾਈ ਤੇਰਾ ਵੀ ਉਹ ਮਾਲਕ ਕਿਰਪਾ ਕਰੇਗਾ, ਪਾਰ ਤੈਨੂੰ ਵੀ ਲੰਘਾ ਦੇਵੇਗਾ, ਦਾਤਾ ਤੈਨੂੰ ਵੀ ਇਸ ਭਵ ਜਲ ਦੇ ਵਿੱਚੋਂ ਕੱਢ ਲਵੇਗਾ।
ਸੋ ਕਰ ਕੋ ਕਰ ਗਿਆਨ ਭ੍ਰਮੇ ਤਉ ਲਾਜ ਨਾ ਆਈ।
ਸਤਿਗੁਰੂ ਜੀ ਕਹਿੰਦੇ ਹੈ, ਬੜਾ ਸਮਾਂ ਹੋ ਗਿਆ ਤੈਨੂੰ ਨਿਰੰਕਾਰ ਤੋਂ ਵਿਛੜਿਆ ਹੋਇਆ। ਕਹਿੰਦੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰੱਪ ਹੋਇਓ, ਕਈ ਜਨਮ ਹੈ ਬਰਬ੍ਰਿਕ ਜੋਇਓ, ਮਿਲ ਜਗਦੀਸ ਮਿਲਣ ਕੀ ਵਰੀਆ ਚਰੰਕਾਲ ਇਹ ਦੇ ਸੰਜਰੀਆ। ਜਾਂ ਸਤਿਗੁਰੂ ਪਾਤਸ਼ਾਹ ਦੇ ਬੋਲ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤਿਰ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਾਲਕ ਜੀ ਕਹਿੰਦੇ ਭਾਈ ਉਸ ਮਾਲਕ ਦਾ ਸਿਮਰਨ ਕਰ, ਉਸ ਮਾਲਕ ਦੇ ਨਾਲ ਜੁੜਨਾ ਕਰ, ਉਸ ਮਾਲਕ ਦੇ ਨਾਮ ਦੇ ਨਾਲ ਜੁੜ, ਦੁਨੀਆਂ ਦੇ ਅੰਦਰ ਸੋਹਣਾ ਜੀਵਨ ਬਣ ਜਾਵੇਗਾ।
ਰਾਮ ਨਾਮ ਸਾਧ ਅੰਮ੍ਰਿਤ ਕਾਹੇ ਦੁੱਖ ਖਾਈ।
ਪਰ ਸਾਡੀ ਜਿਹੜੀ ਹਾਲਤ ਹੈ, ਅਸੀਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨੂੰ ਖਾ ਰਹੇ ਹਾਂ, ਮਾੜੇ ਕਰਮ ਕਰ ਰਹੇ ਹਾਂ ਚੰਗਿਆਂ ਨੂੰ ਛੱਡ ਕੇ। ਮਾਲਕ ਕਹਿੰਦੇ ਮਾੜੇ ਕੰਮਾਂ ਨੂੰ ਛੱਡ, ਅੰਮ੍ਰਿਤ ਦਾ ਨਾਮ ਅਰਥ ਹੈ ਪਿਆਰਿਓ ਚੰਗੇ ਕੰਮ। ਚੰਗੇ ਕੰਮਾਂ ਨੂੰ ਛੱਡ ਕੇ ਮਾੜੇ ਕਰਦਾ ਪਿਆ ਭਾਈ, ਇਹ ਜ਼ਹਿਰ ਫੱਕਣ ਦੇ ਸਮਾਨ ਹੈ, ਜ਼ਹਿਰ ਖਾਣ ਦੇ ਸਮਾਨ ਹੈ। ਇਸੇ ਲਈ ਅੰਮ੍ਰਿਤਮਈ ਬਾਣੀ ਪੜ, ਅੰਮ੍ਰਿਤ ਛਕ, ਤੇ ਅੰਮ੍ਰਿਤ ਛਕ ਕੇ ਅੰਮ੍ਰਿਤਮਈ ਜੀਵਨ ਬਣ ਜਾਵੇਗਾ। ਨਹੀਂ ਤੇ ਜ਼ਹਿਰ ਤੈਨੂੰ ਵੀ ਬਰਬਾਦ ਕਰੇਗੀ, ਤੇਰੇ ਪਰਿਵਾਰ ਨੂੰ ਬਰਬਾਦ ਕਰ ਦੇਵੇਗੀ। ਕਈ ਵਾਰ ਆਪਾਂ ਵੇਖਦੇ ਹਾਂ ਕਿ ਇੱਕ ਸ਼ਰਾਬ ਦੀ ਬੋਤਲ ਪਿਆਰਿਓ ਜਿੱਥੇ ਘਰ ਬਾਰ ਬਰਬਾਦ ਕਰਦੀ ਹੈ, ਉੱਥੇ ਬੱਚਿਆਂ ਦਾ ਭਵਿੱਖ ਵੀ ਖਰਾਬ ਕਰਦੀ ਹੈ, ਬਰਬਾਦ ਕਰਦੀ ਹੈ, ਤੇ ਉੱਥੇ ਇਨਸਾਨ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਦੀ। ਆਪਾਂ ਵੇਖੀਏ 50-50 ਕਿੱਲਿਆਂ ਦੇ ਮਾਲਕ, 100-100 ਕਿੱਲਿਆਂ ਦੇ ਮਾਲਕ ਪਿਆਰਿਓ ਦੁਨੀਆਂ ਦੇ ਵਿੱਚੋਂ ਖਤਮ ਹੋ ਗਏ ਹੈ। ਉਹਨਾਂ ਦਾ ਇੱਕੋ ਇੱਕ ਔਗਣ ਕੀ ਸੀ ਕਿ ਨਸ਼ਾ ਕਰਨ ਲੱਗੇ। ਮਾਲਕ ਕਹਿੰਦੇ ਭਾਈ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨਾ ਫੱਕ, ਸਤਿਗੁਰੂ ਦੇ ਚਰਨਾਂ ਨਾਲ ਜੁੜ, ਅੰਮ੍ਰਿਤਮਈ ਬਾਣੀ ਪੜ੍ਹ ਕੇ ਅੰਮ੍ਰਿਤ ਛੱਕ ਕੇ ਅੰਮ੍ਰਿਤਮਈ ਜੀਵਨ ਬਣਾ। ਇਸੇ ਲਈ ਜ਼ਹਿਰ ਵਾਲੇ ਪਾਸੇ ਨਾ ਤੁਰੋ।
ਧਰਮ ਕਰਮ ਬੇਦਨ ਖੇਗ ਰਾਮ ਨਾਮ ਲੋਹੀ।
ਤਜ ਦਾ ਅਰਥ ਹੁੰਦਾ ਛੱਡ ਦੇਣਾ, ਧਰਮ ਕਰਮ ਵਿਧ ਨਿਖੇਦ, ਨਿਖੇਦ ਦਾ ਅਰਥ ਹੁੰਦਾ ਮਾੜੇ ਕੰਮ। ਜਿਹੜੀ ਗੱਲ ਸਤਿਗੁਰੂ ਜੀ ਤੈਨੂੰ ਕਹਿੰਦੇ ਹੈ ਉਹ ਕਰ, ਜਿਹੜੀ ਗੱਲ ਤੈਨੂੰ ਸਤਿਗੁਰੂ ਜੀ ਰੋਕਦੇ ਆ ਉਹ ਨਾ ਕਰ। ਸਤਿਗੁਰੂ ਜੀ ਪਹਿਲੀ ਗੱਲ ਨਿਖੇਦ ਕੰਮਾਂ ਦੇ ਵਿੱਚ, ਪਿਆਰਿਓ ਇਸ ਰੱਬ ਨੂੰ ਮੇਰਿਓ ਸੱਚ ਹੈ ਸੁਣਨਾ ਨੌ ਪਠਾਏ। ਪਹਿਲਾਂ ਪਰਨ ਕਰੀਏ ਕੰਨਾਂ ਦੇ ਨਾਲ, ਗੰਦੇ ਗੀਤ ਨਹੀਂ, ਕੰਨਾਂ ਦੇ ਨਾਲ ਮੇਰੇ ਸਤਿਗੁਰੂ ਦੀ ਬਾਣੀ ਨੂੰ ਸੁਣੀਏ। ਪੈਰ ਸਤਿਗੁਰੂ ਦੇ ਦੁਆਰੇ 'ਤੇ ਚੱਲ ਕੇ ਜਾਣ, ਇਹ ਪੈਰ ਸ਼ਰਾਬ ਦੇ ਠੇਕੇ 'ਤੇ ਨਹੀਂ। ਪਿਆਰਿਓ ਸਤਿਗੁਰੂ ਜੀ ਨੇ ਜੋ ਗੱਲਾਂ ਸਾਨੂੰ ਕਹੀਆਂ ਕਿ ਗੁਰੂ ਕੇ ਸਿੱਖਾ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੇਸਾਂ ਦਾ ਕਤਲ ਨਾ ਕਰਵਾਵੀਂ, ਇਹ ਕੇਸਾਂ ਦੇ ਬਦਲੇ ਸਤਿਗੁਰੂ ਜੀ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਮੈਂ ਨਿਖੇਧ ਕਰਮਾਂ ਦੀ ਗੱਲ ਕਰ ਰਿਹਾ ਹਾਂ। ਪਿਆਰਿਓ ਕਿਤੇ ਇਤਿਹਾਸ ਦੇ ਪੰਨੇ ਨੂੰ ਕਿਤੇ ਫਰੋਲ ਕੇ ਤੱਕੀਏ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲ ਤੱਕ ਆਪਣਾ ਪਰਿਵਾਰ ਕੁਰਬਾਨ ਕਰ ਚੁੱਕੇ ਨੇ। ਚਮਕੌਰ ਦੀ ਗੜੀ ਦੇ ਅੰਦਰ ਦੋ ਪੁੱਤ ਵੀ ਸ਼ਹੀਦ ਕਰਕੇ ਆਏ ਹੈ, ਕਰਵਾ ਕੇ ਆ ਗਏ ਹੈ। ਸਤਿਗੁਰੂ ਜੀ ਦੇ ਮਾਛੀਵਾੜੇ ਦੇ ਜੰਗਲ ਵਿੱਚ ਬੈਠੇ ਪੈਰ ਤੱਕੇ ਤੇ ਸਤਿਗੁਰੂ ਜੀ ਦੇ ਪੈਰ ਨੰਗੇ ਨੇ। ਪਿਆਰਿਓ ਪੈਰ ਨੰਗੇ ਦਾ ਕਾਰਨ ਕੀ ਹੈ? ਜਦੋਂ ਸਤਿਗੁਰੂ ਜੀ ਚਮਕੌਰ ਦੀ ਗੜੀ ਵਿੱਚੋਂ ਤੁਰਨ ਲੱਗੇ, ਸਤਿਗੁਰੂ ਜੀ ਨੇ ਜੋੜਾ ਲਾ ਦਿੱਤਾ। ਭਾਈ ਦਇਆ ਸਿੰਘ ਜੀ ਬੇਨਤੀ ਕਰਨ ਲੱਗੇ, ਸਤਿਗੁਰੂ ਜੀ ਮੇਰਾ ਜੋੜਾ ਆਪਣੇ ਕਦਮਾਂ ਵਿੱਚ ਪੈਰਾਂ ਵਿੱਚ ਪਾ ਲਵੋ। ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਦਇਆ ਸਿੰਘ ਜੀ ਮੈਂ ਜੋੜਾ ਪਾ ਕੇ ਨਹੀਂ ਤੁਰਨਾ, ਉਹਦਾ ਕਾਰਨ ਇਹ ਹੈ ਕਿ ਵੇਖ ਮੇਰੇ ਜਿਗਰ ਦੇ ਟੁਕੜੇ ਮੋਤੀਆਂ ਵਰਗੇ ਕੇਸ ਧਰਤੀ ਤੇ ਖਿਲਰੇ ਖੂਨ ਦੇ ਨਾਲ ਭਿੱਜੇ ਹੋਏ ਨੇ। ਮੈਂ ਚਮਕੌਰ ਦੀ ਗੜੀ ਤੋਂ ਲੈ ਕੇ ਮਾਛੀਵਾੜੇ ਦੇ ਜੰਗਲ ਤੱਕ ਨੰਗੇ ਪੈਰੀ ਤਾਂ ਤੁਰਾਂਗਾ, ਪਰ ਮੈਂ ਜੋੜਾ ਪਾ ਕੇ ਕੇਸਾਂ ਦੇ ਉੱਤੋਂ ਵੀ ਨਹੀਂ ਲੰਘਾਂਗਾ। ਸਤਿਗੁਰੂ ਜੀ ਚਮਕੌਰ ਦੀ ਗੜੀ ਤੋਂ ਲੈ ਕੇ ਪਿਆਰਿਓ ਮਾਛੀਵਾੜੇ ਦੇ ਜੰਗਲ ਤੱਕ ਨੰਗੇ ਪੈਰੀ ਆਏ। ਸੋ ਇਸ ਲਈ ਇਹ ਨਿਖਿੱਧ ਕਰਮ ਹੈ, ਕੇਸਾਂ ਦਾ ਕਾਤਲ, ਗੰਦੇ ਗੀਤ ਸੁਣਨੇ, ਨੱਚਣ ਗਾਉਣ ਆਦਿਕ ਜੋ ਵੀ ਹੈ। ਮਾਲਕ ਕਹਿੰਦੇ ਇਹਨਾਂ ਨੂੰ ਛੱਡਣਾ ਕਰ।
ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ।
ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਕਿਰਪਾ ਦਾ ਪਾਤਰ ਬਣ ਤੇ ਉਸ ਮਾਲਕ ਦੇ ਨਾਲ ਸਨੇਹ ਪ੍ਰਾਪਤ ਕਰ, ਮਾਲਕ ਦੇ ਨਾਲ ਪਿਆਰ ਬਣਾਉਣਾ ਕਰ। ਸੋ ਆਓ, ਅੰਤਰੀ ਭਾਵ ਇਹ ਹੈ कि एक मालक नाल जुड़, एक परमात्मा नाल जुड़, एक परमात्मा तो बिना जीवन सुक जाएगा। प्यारे तर दर दे उत्ते जाण दी लोड़ नहीं, दर दर दे उत्ते मत्थे टेकण दी लोड़ नहीं। सतगुरु दे चरणां विच आके यह वचन कह सतगुरु पातशाह जी, सगल द्वार को छड़ के गई तुहारो द्वार, बाहीं गए की लाजस गोविंद दास तुहार, कुटानकोट धनवाद सतगुरु रामदास पातशाह जी का जिन्होंने अपार बख्शिश की। सिंह साहबान ज्ञानी जगतार सिंह जी, सिंह साहबान ज्ञानी हरप्रीत सिंह जी, समूह सिंह साहबाना का बहुत बहुत धन्यवाद। दियो सीस बुलाओ फतेह, वाहिगुरु जी का खालसा वाहिगुरु जी की
फतेह। खेद राम नाम लेही, गुर प्रसाद जन कबीर, राम कर स्नेही। वाहिगुरु जी का खालसा वाहिगुरु जी की फतेह।